ਸੱਤਰ ਸਹਿ ਸਲਾਰ ਹੈ ਜਾ ਕੇ
ਕਬੀਰ ਸਾਹਿਬ ਜੀ ਬੇਨਤੀ ਕਰਦੇ ਹਨ ਤੇ ਪਰਮੇਸ਼ਰ ਦੀ ਸਭਾ ਅਣਗਿਣਤ ਦੱਸਦੇ ਹਨ
ਸੱਤਰ ਸਹਿ ਸਲਾਰ ਹੈ ਜਾ ਕੇ
ਭਾਈ ਜਿਸ ਪਰਮੇਸ਼ਰ ਦੇ ਘਰ ਚ ਸੱਤਰ ਸਹਿ ਸੱਤਰਾਂ ਚੋਂ ਸਾਧ ਸੰਗਤ ਜੀ ਸਹਿਆਂ ਚੋਂ ਸਹਿਸ ਲੈਣਾ ਸਹਿਸ ਨਾਮ ਹਜ਼ਾਰਾਂ ਦਾ ਹੈ ਸਤਾਰਾਂ ਹਜ਼ਾਰ ਜਿਸਦੇ ਘਰ ਚ ਸਲਾਰ ਨਾ ਸਰਦਾਰ ਸਰਦਾਰ ਰੱਖੇ ਹੋਏ ਹੈ ਸਰਦਾਰ ਕੌਣ ਹੈ ਜਿਹੜੇ ਪੈਗੰਬਰਾਂ ਨੂੰ ਹੁਕਮ ਲਿਆ ਕੇ ਦਿੰਦੇ ਹੈ ਉਹ ਫਰਿਸ਼ਤੇ ਹੈ ਸੱਤਰ ਹਜ਼ਾਰ ਗਿਣਤੀ ਦੇ ਜਿਹੜੇ ਫਰਿਸ਼ਤੇ ਮੁਸਲਮਾਨਾਂ ਦੀਆਂ ਕਿਤਾਬਾਂ ਅਨੁਸਾਰ ਸੱਤਰ ਹਜ਼ਾਰ ਫਰਿਸ਼ਤੇ ਜਿਸਦੇ
ਸੱਤਰ ਸਹਿ ਸਲਾਰ ਹੈ ਜਾ ਕੇ
ਸਤਾਰਾਂ ਸੌ ਸਰਦਾਰੀ ਕਰਨ ਵਾਲੇ ਫਰਿਸ਼ਤੇ ਜਿਹਦੇ ਸੱਤਰ ਹਜ਼ਾਰ ਜਿਹਦੇ ਫਰਿਸ਼ਤੇ ਰੱਖੇ ਹੋਏ ਨੇ ਹੁਕਮ ਪੈਗੰਬਰਾਂ ਨੂੰ ਦੇਣ ਵਾਸਤੇ
ਸਵਾ ਲੱਖ ਪੈਗੰਬਰ ਤਾਂ ਕਿ
ਇਹ ਮੁਸਲਮਾਨਾਂ ਦੇ ਮੱਤ ਲਿਖਿਆ ਹੋਇਆ ਸਾਧ ਸਿੰਘ ਜੀ ਇੱਕ ਲੱਖ ਚੌਵੀ ਹਜ਼ਾਰ ਪੈਗੰਬਰ ਹੋਏ ਹੈ ਇੱਕ ਲੱਖ ਚੌਵੀਵੇਂ ਹਜ਼ਾਰ ਵਾਲਾ ਪੈਗੰਬਰ ਅਖੀਰੀ ਮੁਹੰਮਦ ਨੂੰ ਮੰਨਦੇ ਹੈ ਤੇ ਹਜ਼ਾਰ ਕੁ ਖਲੀਫਾ ਵੀ ਹੋਇਆ ਨਾ ਇਸ ਕਰਕੇ ਸਵਾ ਲੱਖ ਪੂਰਾ ਮੰਨ ਲਓ ਕਹਿੰਦੇ ਹਨ
ਸਵਾ ਲੱਖ ਪੈਗੰਬਰ ਤਾਂ ਕਿ
ਹਾਂਜੀ ਜਿੱਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਮਹੇਸ ਸਵਾ ਲੱਖ ਬੀਬੀ ਬੱਚਾ ਜਿਹੜਾ ਚਕਾਰੀਆਂ ਜਾਂ ਮਾਰਦਾ ਨੂੰ ਬਾਹਰ ਲੈ ਜਾਓ
ਸਵਾ ਲੱਖ ਪੈਗੰਬਰ ਤਾਂ ਕਿ
ਸਵਾ ਲੱਖ ਪੈਗੰਬਰ ਮੁਹੰਮਦ ਆਦਿਕ ਜਿਸਦੇ ਦਰਮ ਚ ਖੜੇ ਹਨ
ਸ਼ੇਖ ਜੋ ਕਹੀ ਹੈ ਕੂਟ ਅਠਾਸੀ
ਸ਼ੇਖ ਜੋ ਬਿਰਧ ਜਾਤੀ ਵਾਲੇ ਮੰਨੇ ਹੈ ਤੇ ਇਹ 88 ਕਰੋੜ ਗਿਣਤੀ ਦੇ ਖੜੇ ਖੜੇ ਹਨ ਦਰਗਾਹ ਦੇ
56 ਕੋਟ ਜਾ ਕੇ ਖੇਲ ਖਾਸੀ
ਤੇ 56 ਕਰੋੜ ਜਾਦਵ ਜਿਹੜੇ ਹਨ ਇਹ ਖਾਸ ਖੇਲ ਕਰਨ ਵਾਲੇ ਸ਼ਿਕਾਰ ਜਿਵੇਂ ਖੇਲਦੇ ਮੀਰ ਸ਼ਿਕਾਰੀ ਹੁੰਦੇ ਹੈ ਐ ਜਿਸਦੇ ਦਰ ਵਿੱਚ ਕ੍ਰਿਸ਼ਨ ਭਗਵਾਨ ਦੇ ਨਾਲ ਦੇ ਜਾਦੋ ਖੜੇ ਹਨ
ਉਹ ਗਰੀਬ ਕੀ ਕੋ ਗੁਜਰਾਵੇ
ਖੇਲ ਸ਼ਿਕਾਰ ਦੀ ਖੇਲ ਖਾਸ ਕਰਨ ਵਾਲੇ ਮੀਰ ਸ਼ਿਕਾਰੀ ਜਿਵੇਂ ਹੁੰਦੇ ਹੈ ਇਹ ਰੱਖੇ ਹੋਏ ਹਨ ਜਿਸਦੇ
ਮੋਹ ਗਰੀਬ ਕੀ ਕੋ ਗੁਜਰਾ
ਜਿੱਥੇ ਏਡਾ ਮਹਾਰਾਜ ਸਾਹਿਬ ਦੀ ਕਚਹਿਰੀ ਸਭਾ ਲੱਗੀ ਹੋਈ ਹੈ ਕਬੀਰ ਸਾਹਿਬ ਕਹਿੰਦਾ ਮੈਂ ਤਾਂ ਗਰੀਬ ਹਾਂ ਮੇਰੀ ਉੱਥੇ ਕੌਣ ਗੁਜ਼ਾਰ ਸਕਦਾ ਮੇਰੀ ਫਰਿਆਦ ਨੂੰ ਕੌਣ ਭਾਈ ਉੱਥੇ ਗੁਜ਼ਾਰ ਸਕਦਾ ਪਹੁੰਚਾ ਸਕਦਾ ਹੈ
ਮਜਲਸ ਦੂਰ ਮਹਿਲ ਕੋ ਪਾਰ
ਇਹ ਸਭਾ ਬੜੀ ਦੂਰ ਤੱਕ ਲੱਗੀ ਉਸ ਪਰਮੇਸ਼ਰ ਦੀ ਮਹਿਲ
ਮਹਿਲ ਕੋ ਪਾਵੇ
ਉਹਦੇ ਸਰੂਪ ਰੂਪੀ ਮਹਿਲ ਨੂੰ ਤੁਰਿਆ ਪਦ ਨੂੰ ਕੌਣ ਪਾ ਸਕਦਾ ਹੈ ਉੱਥੇ ਕਿਸੇ ਦਾ ਜ਼ੋਰ ਤਾਂ ਨੀ ਚੱਲਦਾ ਜਿੱਥੇ ਇੰਨੀ ਖੜੋਤੇ ਹੈ
ਰਹਾਉ 33 ਕਰੋੜੀ ਹੈ ਖੇਲ ਖਾਨਾ
33 ਕਰੋੜ ਜਿਹੜੇ ਦੇਵਤੇ ਹੈ ਉਹ ਖੇਲ ਰਸੋਈ ਬਣਾਉਣ ਵਾਲੇ ਖਾਨਾ ਘਰ ਚ ਰੱਖੇ ਹੋਏ ਹੈ ਜਾਂ ਕਾਰਖਾਨੇ ਚਲਾਉਣ ਵਾਲੇ ਵਿਹਾਰ ਚਲਾਉਣ ਵਾਲੇ 33 ਕਰੋੜ ਦੇਵਤੇ ਜਿਸਦੇ ਕਾਰਖਾਨੇ ਚ ਰੱਖੇ ਹੋਏ ਹੈ ਖੇਲ ਖਾਨਾ ਰਸੋਈਏ ਬਣਾ ਕੇ ਅੱਗੇ ਆਵੇਗਾ ਰੱਖੇ ਹੋਏ ਹਨ ਖੇਲ ਖਾਸ ਕਾਰ ਕਰਨ ਵਾਲੇ ਖਾਨੇ ਘਰ ਚ ਰੱਖੇ ਹੋਏ ਹਨ ਰਸੋਈ ਆਦਿਕਾਂ ਦੀ
84 ਲੱਖ ਫਿਰੇ ਦੀਵਾਨਾ
84 ਲੱਖ ਜਿਹੜੇ ਬੰਦੇ ਮਨੁੱਖਾਂ ਦੇ ਤੋਂ ਲਾ ਕੇ ਜਿੰਨੀਆਂ ਜੂਨਾਂ ਹੈ ਇਹ ਕਹਿੰਦੇ ਕਮਲੇ ਰੱਖੇ ਹੋਏ ਜਿਵੇਂ ਹੁੰਦੇ ਨਾ ਪਾਸ਼ਗੰਜ ਸਭਾ ਚ ਖੁਸ਼ ਕਰਨ ਵਾਸਤੇ ਕਮਲੇ ਜੇ ਰੱਖੇ ਹੁੰਦੇ ਗੱਪੀ ਜੇ ਇਸ ਪ੍ਰਕਾਰ ਦੀਵਾਨੇ ਮਸਤਾਨੀ ਤੁਰੇ ਫਿਰਦੇ 84 ਲੱਖ ਜਿਹੜੀ ਜੂਨ ਹੈ ਅਸੀਂ ਜੀ ਉਹਦੀ ਸਭਾ ਹੈ
ਬਾਬਾ ਆਦਮ ਕੋ ਕਿਸ ਨਜ਼ਰ ਦਿਖਾਈ
ਕਹਿੰਦੇ ਜੀ ਬਾਬਾ ਆਦਮ ਤਾਂ ਸਾਰਿਆਂ ਨਾਲੋਂ ਮੁੱਢ ਹੋਇਆ ਹਿੰਦੂ ਕਹਿੰਦੇ ਸਾਡਾ ਸ਼ਿਵ ਜੀ ਬਾਬਾ ਆਦਮ ਹੋਇਆ ਸੋ ਬਾਬਾ ਆਦਮ ਨੂੰ ਕਹਿੰਦੇ ਕੁਛ ਕੁਮਾਰਾਂ ਕਿਰਪਾ ਦ੍ਰਿਸ਼ਟੀ ਕਰਕੇ ਦਿਖਾਇਆ ਸੀ ਜਦੋਂ
ਹੁਣ ਵੀ ਪਿਸ਼ਤ ਕਨੇਰੀ ਪਾ
ਉਸ ਨੂੰ ਵੀ ਘਣੀ ਪਿਸ਼ਤ ਦੀ ਮੌਜ ਪਾਉਣਾ ਕੀਤੀ ਸੀ ਇਹਦੀ ਬਾਬਤ ਕਹਿੰਦੇ ਆ ਮਿੱਟੀ ਦੀ ਮੁੱਠ ਨੂੰ ਲੈ ਕੇ ਖੁਦਾ ਨੂੰ ਬਾਬੇ ਆਦਮ ਨੂੰ ਆਦਮ ਬਣਾ ਦਿੱਤਾ ਤੇ ਬਾਬਾ ਆਦਮ ਬਣਾ ਕੇ ਉਹਨੂੰ ਪਿਸ ਦਾ ਸੁੱਖ ਦਿੱਤਾ ਤੇ ਇਹਦੀ ਬੱਖੀ ਵਿੱਚੋਂ ਕਹਿੰਦੇ ਕੱਢ ਕੇ ਥੋੜਾ ਜਿਹਾ ਹੱਡੀਆਂ ਉਹਦੀ ਅੰਮਾ ਹਵਾ ਬਣਾ ਦਿੱਤੀ ਇਹਨਾਂ ਦੀਆਂ ਕਿਤਾਬਾਂ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਤੇ ਬਾਬਾ ਆਦਮ ਤੇ ਅੰਮਾ ਹਵਾ ਇਹ ਦੋਵੇਂ ਪਿਸ ਵਿੱਚ ਰਹਿੰਦੇ ਸੀ ਮੌਜਾਂ ਮਾਣਦੇ ਸੀ ਖੁਦਾ ਦਾ ਜਲਵਾ ਫਰਿਸ਼ਤਿਆਂ ਦੀ ਰਾਹੀਂ ਵੇਖਦੇ ਸੀ ਇੱਕ ਵਾਰੀ ਦੀ ਗੱਲ ਹੈ ਸ਼ੈਤਾਨ ਇੱਕ ਨਿੱਕਾ ਜਿਹਾ ਮੁੰਡਾ ਬਣ ਕੇ ਆ ਕੇ ਅੰਮਾ ਹਵਾ ਦੇ ਕੋਲੇ ਰੋਣ ਲੱਗ ਗਿਆ ਕਹਿਣ ਲੱਗਾ ਕਿ ਅੰਮਾ ਹਵਾ ਤੁਹਾਨੂੰ ਕੱਲ ਨੂੰ ਭਿਸ ਚੋਂ ਡੇਕਿਆ ਜਾਣਾ। ਅੱਗੇ ਕਿਉਂ ਡੇਕਿਆ ਜਾਊ ਭਿਸ ਚੋਂ? ਕਹਿੰਦੇ ਤੁਸੀਂ ਆ ਕਣਕ ਦਾ ਦਾਣਾ ਜਿਹੜੇ ਦੇਵਤੇ ਹੈ ਉਹ ਸਾਰੇ ਅੰਨ ਦੀ ਮਹਿਕ ਦੇ ਨਾਲ ਖੁਸ਼ਬੂ ਨਾਲ ਤ੍ਰਿਪਤ ਹੁੰਦੇ ਹੈ। ਆਪਾਂ ਜਿਹੜੇ ਮਨੁੱਖ ਇਹ ਅੰਨ ਨੂੰ ਖਾ ਕੇ ਆਪਣੀ ਤ੍ਰਿਪਤੀ ਹੁੰਦੀ ਹੈ, ਉਹਨਾਂ ਦੀ ਖੁਸ਼ਬੂ ਦੇ ਨਾਲ ਹੀ ਮਹਿਕ ਨਾਲ ਹੀ ਤ੍ਰਿਪਤੀ ਹੈ। ਇਹ ਤੁਸੀਂ ਕਹਿੰਦੇ ਕਣਕ ਦਾ ਦਾਣਾ ਕੱਲ ਨੂੰ ਖਾਣਾ ਨਹੀਂ, ਇਸ ਕਰਕੇ ਤੁਹਾਨੂੰ ਖੁਦਾ ਨੂੰ ਭਿਸ ਚੋਂ ਕੱਢ ਦੇਣਾ। ਅੰਮਾ ਹਵਾ ਕਹਿਣ ਲੱਗੀ ਮੈਂ ਬਾਬਾ ਆਦਮ ਨੂੰ ਕਹਿ ਕੇ ਦਾਣਾ ਖਵਾ ਦਿਆਂਗੀ ਕਣਕ ਦਾ। ਕਹਿੰਦੇ ਚੰਗਾ ਖਵਾ ਦਿਓਗੀ ਤਾਂ ਫਿਰ ਠੀਕ ਹੈ। ਅੰਮਾ ਹਵਾ ਨੂੰ ਸਵੇਰੇ ਆਦਮ ਨੂੰ ਕਿਹਾ ਕਿ ਕੱਲ ਇੱਕ ਬਾਲਕ ਰੋ ਕੇ ਦੱਸਦਾ ਸੀ ਤੁਹਾਨੂੰ ਭਿਸ ਚੋਂ ਡੇਗਿਆ ਜਾਣਾ, ਉਹ ਅੱਜ ਹੀ ਦਿਨ ਹੈ। ਜੇ ਤੁਸੀਂ ਇਹ ਕਣਕ ਦਾ ਅਨਾਜ ਕੁਛ ਖਾ ਲਓ ਥੋੜਾ ਵਾਲਾ, ਤੁਹਾਡੇ ਸਰੀਰ ਦੇ ਵਿੱਚ ਤਾਕਤ ਪੈਦਾ ਹੋ ਜਾਊਗੀ ਤੇ ਆਪਾਂ ਭਿਸ ਵਿੱਚ ਹੀ ਰਹਾਂਗੇ। ਇਹ ਗੱਲ ਸੁਣ ਕੇ ਬਾਬਾ ਆਦਮ ਨੇ ਕਹਿੰਦੇ ਅੰਮਾ ਹਵਾ ਦੀ ਮੰਨ ਲਈ ਗੱਲ। ਉਹ ਅੰਮਾ ਹਵਾ ਦੀ ਗੱਲ ਮੰਨਣੇ ਕਰਕੇ ਇਹਨਾਂ ਨੂੰ ਅਨਾਜ ਖਾ ਲਿਆ। ਅਨਾਜ ਖਾਣੇ ਕਰਕੇ ਇਹਨਾਂ ਦਾ ਸਰੀਰ ਮੁਸ਼ਕ ਗਿਆ, ਮੁਸ਼ਕ ਆਉਣ ਲੱਗ ਗਿਆ। ਦੇਵਤਿਆਂ ਦੇ ਸਰੀਰ ਚੋਂ ਮਹਿਕ ਆਉਂਦੀ ਹੈ ਤੇ ਇਹਨਾਂ ਦੇ ਸਰੀਰ ਚੋਂ ਅੰਨ ਦਾ ਮੁਸ਼ਕ ਆਉਣ ਲੱਗ ਗਿਆ। ਮੁਸ਼ਕ ਆਉਣ ਤੋਂ ਖੁਦਾ ਨੂੰ ਕਹਿੰਦੇ ਆਪਦਾ ਜਲਵਾ ਦਿਖਾਇਆ। ਜਦੋਂ ਪ੍ਰਕਾਸ਼ ਵਿਖਾਇਆ ਤੇ ਉਦੋਂ ਇਹ ਕੇਲਿਆਂ ਦੇ ਪੱਤਰਾਂ ਦੇ ਵਿੱਚ ਲੋਕੇ ਵੀ ਅਸੀਂ ਨੰਗੇ ਹਾਂ, ਖੁਦਾ ਦੇ ਸਾਹਮਣੇ ਨਹੀਂ ਹੋਣਾ। ਖੁਦਾ ਨੇ ਕਿਹਾ ਮੈਂ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਇਆ ਤੇ ਤੁਸੀਂ ਹੁਣ ਪੱਤਰਿਆਂ ਚ ਲੋਕੇ ਹੋ, ਜਾਓ ਇੱਥੇ ਭਿਸ ਚ ਰਹਿਣ ਦੇ ਲਾਇਕ ਨਹੀਂ। ਉਹ ਸ਼ੈਤਾਨ ਨੇ ਸ਼ੈਤਾਨੀ ਕੀਤੀ, ਬਾਬਾ ਆਦਮ ਨੂੰ ਸਗੋਂ ਭਿਸ ਚੋਂ ਡੇਗਿਆ। ਇਸ ਪ੍ਰਕਾਰ
ਬਾਬਾ ਆਦਮ ਕਹੋ ਕਿਸ ਨਦਰ ਦਿਖਾ,
ਬਾਬਾ ਆਦਮ ਨੂੰ ਸ਼ੈਤਾਨ ਨੇ ਕਹਿੰਦੇ ਦੇਖ ਲਓ ਪੈਗੰਬਰਾਂ ਦਾ ਵੀ ਸ਼ਰੀਕ ਹੈ ਸ਼ੈਤਾਨ ਹੈ ਜਿਹੜਾ, ਉਸ ਨੇ ਆਪਦੀ ਕੋਈ ਨਜ਼ਰ ਖੋਟੀ ਦ੍ਰਿਸ਼ਟੀ ਵਿਖਾਉਣਾ ਕੀਤੀ। ਇਹਨੂੰ ਸ਼ੈਤਾਨ ਨੇ ਦੇਖਣ ਵਾਸਤੇ ਭਿਸ ਵਿੱਚੋਂ
ਹੁਣ ਵੀ ਭਿਸ ਕਨੇਰੀ ਪਾਈ,
ਕਹਿੰਦੇ ਘੜੀ ਭਿਸ ਦੀ ਮੌਜ ਪਹਿਲਾਂ ਪਾਈ ਸੀ, ਫਿਰ ਉਹ ਕਣਕ ਦਾ ਅਨਾਜ ਖਾਣੇ ਕਰਕੇ ਦੇਹ ਮੁਸ਼ਕ ਗਈ ਤੇ ਖੁਦਾ ਤੋਂ ਪਰਦਾ ਕਰਨ ਲੱਗ ਗਏ। ਫਿਰ ਕਹਿੰਦੇ ਅਦਨ ਦੇ ਟਾਪੂ ਵਿੱਚ ਡਿੱਗ ਪਿਆ, ਉੱਥੇ ਕਹਿੰਦੇ ਹੈ ਅਦਨ ਦੇ ਟਾਪੂ 'ਚ ਖੂੰਡੀ ਹੈ। ਉਹ ਕਹਿੰਦੇ ਖੂੰਡੀ ਨਾਲ ਲੈ ਕੇ ਆਇਆ ਬਾਬਾ ਆਦਮ, ਉਹ ਨਿਸ਼ਾਨੀ ਰੱਖੀ ਬੈਠੇ ਅਦਨ ਵਾਲੇ ਜਿਹੜੇ ਹਨਗੇ। ਸੋ ਰੋ ਵਿਚਾਰ ਰਹੀ ਜੀ
ਹੁਣ ਵੀ ਭਿਸ ਕਨੇਰੀ ਪਾਈ,
ਹੁਣ ਵੀ ਕਹਿੰਦੇ ਭਿਸ ਦੀ ਮੌਜ ਘਣੀ ਪਾਈ ਸੀ, ਸ਼ੈਤਾਨ ਦੇ ਆਖੇ ਲੱਗ ਕੇ ਅਦਨ 'ਚ ਡਿੱਗ ਪਿਆ। ਇਸ ਪ੍ਰਕਾਰ ਦੀ ਹਾਲਤ ਹੋਈ,
ਦਿਲ ਖਲ ਹਲ ਜਾ ਕੇ ਜਰਦ ਰੂਬਾਨੀ,
ਕਹਿੰਦੇ ਦਿਲ ਖਲ ਹਲ ਜਾ ਕੇ ਜਰਦ ਰੂਬਾਨੀ। ਜਿਹਦੇ ਸਾਹਿਬ ਸਿੰਘ ਦਿਲ ਚ ਖਰਬਲਾਟ ਹੋਇਆ, ਚਿੱਤ ਅਨਿਸਤਰ ਵਜਨਾ, ਚਿੱਤ ਟਿਕਾ ਚ ਨਹੀਂ ਹੈ, ਮਨ ਪਦਾਰਥਾਂ ਚ ਭਟਕਦਾ ਰਹਿੰਦਾ ਹੈ, ਇਹ ਖਰਬਲਾਟ ਵਜਨੇ ਚਿੱਤ ਵਿੱਚ, ਉਹਨਾਂ ਦੇ ਰੂਹ ਚਿਹਰੇ ਦੀ ਬਾਨੀ ਰੰਗ ਜਰਦ ਪੀਲਾ ਹੋ ਜਾਂਦਾ, ਉਹ ਪੀਲੇ ਮੂੰਹ ਦੇ ਰੰਗ ਵਾਲੇ ਹੋ ਜਾਂਦੇ ਹਨ, ਉਹਨਾਂ ਦੇ ਮੂੰਹ ਦਾ ਰੰਗ ਪੂਰਾ ਨਹੀਂ ਰਹਿੰਦਾ। ਇਉਂ ਭਾਈ ਜੀ ਨੇ ਅੰਦਰ ਕੰਮ ਕਰੋ, ਲੋਭ ਦੀ ਅਨਿਸ਼ਚਿਤਤਾ ਚਿੱਤ ਵਿੱਚ ਹਿਲਚਲੀ ਪਈ ਹੋਈ ਹੈ, ਉਹਨਾਂ ਦੇ ਰੂਹ ਚਿਹਰੇ ਦੇ ਬਾਨੀ ਰੰਗ ਉਹ ਜਰਦ ਪੀਲੇ ਫਟਕ ਹੋ ਜਾਂਦੇ ਹਨਗੇ, ਉਹ ਸਾਬਤ ਨਹੀਂ ਰਹਿੰਦੇ ਪਰਮੇਸ਼ਵਰ ਦੇ ਨਾਲ।
ਛੋਟ ਕਤੇਵ ਕਰੈ ਸੈਤਾਨ,
ਦੇਖ ਲਓ ਕਤੇਵ ਵਿੱਚ ਕਿਹਾ ਸੀ ਕਿ ਖੁਦਾ ਦਾ ਹਰੋਜ ਦਰਸ਼ਨ ਆਦਮ ਕਰਦਾ ਸੀ, ਤੇ ਕਤੇਵ ਨੂੰ ਛੱਡ ਕਰਕੇ ਸ਼ੈਤਾਨ ਦੇ ਆਖੇ ਲੱਗ ਗਿਆ ਤੇ ਸ਼ੈਤਾਨੀ ਚ ਚਿੰਬੜ ਗਿਆ। ਇਉਂ ਸ਼ੈਤਾਨ ਨੇ ਬਾਵੇ ਆਦਮ ਅਦਮ ਦੇ ਟਾਪੂ ਚ ਦੇਖ ਦਿੱਤਾ। ਇਸੇ ਪ੍ਰਕਾਰ ਕਤੇਵ ਵਿੱਚ ਲਿਖਿਆ ਹੋਇਆ ਕਿ ਲਾ ਇਲਾ ਇਲਾ ਸਵਾਲ ਲਾ ਤੋ ਹੋਰ ਕੋਈ ਨਹੀਂ ਹੈ, ਤੇ ਕਤੇਵ ਨੂੰ ਛੱਡ ਕੇ ਇਹ ਸ਼ੈਤਾਨ ਦੇ ਆਖੇ ਲੱਗ ਜਾਂਦੇ ਜੀਵ ਜਿਹੜੇ ਕਾਮ ਕ੍ਰੋਧ ਵਿੱਚ ਫਸ ਜਾਂਦੇ ਹੈ ਤੇ ਸ਼ੈਤਾਨੀਆਂ ਕਰਨ ਲੱਗ ਜਾਂਦੇ ਹੈ। ਕਤਾਵ ਜਦੋਂ ਲਾਲ ਲਾ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਕਿਹਾ, ਫਿਰ ਕਿਉਂ ਉਸ ਨੂੰ ਛੱਡਦੇ ਹੈ ਤੇ ਸ਼ੈਤਾਨੀਆਂ ਵਿੱਚ ਲੱਗ ਕੇ
ਦੁਨੀਆ ਦੋਸ਼ ਛੋਟ ਕਤੇਵ ਕਰੈ ਸੈਤਾਨੀ, ਦਿਲ ਖਲ ਹਲ ਜਾ ਕੇ ਜਰਦ ਰੂਬਾਨੀ।
ਜਿਹੜੇ ਕਤੇਵ ਦੇ ਆਗਿਆ ਨੂੰ ਛੱਡ ਕੇ ਸ਼ੈਤਾਨੀ ਕਰਦੇ ਚੰਚਲਤਾਈ ਕਰਦੇ ਹੈ, ਉਹਨਾਂ ਦੇ ਦਿਲ ਚ ਖਰਬਲਾਟ ਹੁੰਦੀ ਹੈ ਵਿਸ਼ਿਆਂ ਦੀ, ਤੇ ਉਹਨਾਂ ਦਾ ਜਰਦ ਪੀਲਾ ਮੂੰਹ ਦੀ ਬਾਨੀ ਰੰਗ ਹੋ ਜਾਂਦਾ ਹੈ ਰੂਹ ਦਾ।
ਛੋਟ ਕਤੇਵ ਕਰੈ ਸੈਤਾਨੀ,
ਉਹ ਕਿਤਾਬਾਂ ਨੂੰ ਛੱਡ ਕੇ ਜੋ ਕਿਤਾਬ ਲਾ ਇਲਾ ਕਹਿੰਦੀ ਹੈ ਸਵਾਲ ਲਾ ਤਾਂ ਹੋਰ ਕੋਈ ਨਹੀਂ, ਉਹਨੂੰ ਛੱਡ ਕੇ ਸ਼ੈਤਾਨੀ ਕਾਮ ਆਦਿਕਾਂ ਦੀ ਕਰਨ ਲੱਗ ਗਏ ਹੈ, ਤਾਂ ਹੀ ਉਹ ਡਿੱਗੇ ਨਾ ਭਿਸ ਵਿੱਚੋਂ।
ਦੁਨੀਆ ਦੋਸ਼ ਰੋਸ ਹੈ ਲੋਈ,
ਦੱਸੋ ਭਾਈ ਦੁਨੀਆ ਨੂੰ ਤਾਂ ਦੋਸ਼ ਦਿੰਦੇ ਹੈ ਵੀ ਫਲਾਨਾ ਆਦਮੀ ਜੀ ਮੈਨੂੰ ਗਰਾ ਦਿੱਤਾ, ਫਲਾਨੇ ਆਦਮੀ ਮੈਨੂੰ ਦੇਖ ਦਿੱਤਾ, ਰੋਸ ਹੈ ਲੋਈ ਹੈ ਤਾਂ ਦੁਨੀਆਂ ਦੇ ਵਿੱਚ ਦੋਸ਼ ਤੇ ਲੋਈ ਪ੍ਰਕਾਸ਼ ਨੂੰ ਪਰਮੇਸ਼ੁਰ ਚ ਗੁੱਸਾ ਕਰਦੇ ਵੀ ਫਲਾਨੇ ਨੇ ਇਹ ਰੱਬ ਨੇ ਜੀ ਮੈਨੂੰ ਗੇਰਤਾ ਸਾਡੇ ਕੀ ਵਸ ਹੈ ਰੱਬ ਨੇ ਸਾਨੂੰ ਪਰਮਾਤਮਾ ਰੱਬ ਨੂੰ ਦੋਸ਼ ਦੇਣਾ ਚੰਗਾ ਵੀ ਆਪਦੇ ਦੋਸ਼ ਨੂੰ ਚੇਤੇ ਨਹੀਂ ਕਰਦੇ ਗੁੱਸਾ ਰੱਬ ਦੇ ਉੱਤੇ ਕੱਢਦੇ ਆ ਕਿੰਨੀ ਮੂਰਖਤਾ ਹੀ ਕਰਦੇ ਹਨ ਇਸੇ ਪ੍ਰਕਾਰ
ਦੁਨੀਆਂ ਦੋਸ਼ ਰੋਸ ਹੈ ਲੋਈ
ਦੁਨੀਆਂ ਦੇ ਲੋਕਾਂ ਚ ਤਾਂ ਦੋਸ਼ ਹੈ ਦੋਸਤਾਂ ਚ ਦਿੱਤਾ ਦੋਸ਼ ਨੇ ਦੇਊ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਤੇ ਲੋਈ ਲੋਕਾਂ ਤੇ ਗੁੱਸਾ ਕਰਦੇ ਵੀ ਫਲਾਨੇ ਆਦਮੀ ਨੇ ਮੈਨੂੰ ਵਿਗਾੜਤਾ ਆਪਦੇ ਦੋਸ਼ਾਂ ਨੂੰ ਨੀ ਚੇਤੇ ਕਰਦੇ ਕਿ ਅਸੀਂ ਆਪਦੇ ਦੋਸ਼ਾਂ ਨਾਲ ਬਿਗੜੇ ਹਾਂ
ਆਪਣਾ ਕੀਆ ਪਾਵੈ ਸੋਈ
ਅੱਛਾ ਭਾਈ ਮਹਾਰਾਜ ਕਹਿੰਦੇ ਆਪਦਾ ਜਿਹੜਾ ਕੀਤਾ ਕਰਮ ਹੈ ਉਹਦਾ ਫਲ ਉਹ ਪੁਰਖ ਆਪ ਹੀ ਪਾਉਣਗੇ ਉਹਨਾਂ ਨੂੰ ਆਪਦੇ ਕਰਮ ਦਾ ਫਲ ਆਪ ਹੀ ਭੋਗਣਾ ਪਵੇਗਾ
ਤੁਮ ਦਾਤੇ ਹਮ ਸਦਾ ਭਿਖਾਰੀ
ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਹੇ ਮਹਾਰਾਜ ਤੁਸੀਂ ਤਾਂ ਦਾਤੇ ਹੋ ਅਸੀਂ ਸਦਾ ਆਪਦੇ ਮੰਗ ਤੇ ਜਾਚਕ ਹਾਂ
ਦਿਓ ਜਵਾਬ ਹੋਏ ਬਜਗਾਰੀ
ਜੇ ਮਹਾਰਾਜ ਅਸੀਂ ਤੇਰੀ ਭਗਤੀ ਵੱਲੋਂ ਜਵਾਬ ਦੇ ਦਈਏ ਵੀ ਸਾਥੋਂ ਨੀ ਮਹਾਰਾਜ ਤੇਰੀ ਬੰਦਗੀ ਹੁੰਦੀ ਤਾਂ ਫਿਰ ਬਜਗਾਰੀ ਤਕਸੀਰਵਾਰ ਹੀ ਹੋਵਾਂਗੇ ਨਾ ਅਸੀਂ ਗੁਨਾਹਗਾਰ ਹੋਵਾਂਗੇ ਜਿਸ ਨੇ ਅੱਗੇ ਸਾਡੇ ਤੇ ਉਪਕਾਰ ਕੀਤੇ ਹੈ ਤੇਰੀ ਬੰਦਗੀ ਨਾ ਕਰੀਏ ਤਾਂ ਗੁਨਾਹਗਾਰ ਹੋਰ ਸਾਡੇ ਬਿਨਾਂ ਕਿਨ ਹੋਣਾ ਅਸੀਂ ਮਹਾਰਾਜ ਤਕਸੀਰਵਾਰ ਹੋਵਾਂਗੇ ਬਜਨਾ ਕਲੰਕ ਵਾਲੇ ਅਸੀਂ ਬਣਾਂਗੇ ਨਾ ਫਿਰ ਹੋਰ ਕੀ ਹੋਣਾ ਬਜਗਾਰੀ ਫਾਰਸੀ ਲਫਜ਼ਾਂ ਤਕਸੀਰਵਾਰ ਹੈ ਤੇ ਦੇਸ ਭਾਸ਼ਾ ਮੰਨ ਕੇ ਬਜ ਵਾਲੇ ਕਲੰਕ ਵਾਲੇ ਸਮਝ ਲੈਣਾ
ਦਾਸ ਕਬੀਰ ਤੇਰੀ ਪਨਹ ਸਮਾਨਾ
ਕਬੀਰ ਸਾਹਿਬ ਜੀ ਕਹਿੰਦੇ ਮਹਾਰਾਜ ਮੈਂ ਤਾਂ ਆਪਕਾ ਦਾਸ ਹਾਂ ਤੇਰੀ ਪਨਾਹ ਨਾ ਸ਼ਰਨ ਦਾ ਹੈ ਤੇਰੀ ਸ਼ਰਨ ਵਿੱਚ ਹਰ ਵਕਤ ਸਮਾਇਆ ਰਹਾਂ ਮੇਰੀ ਇਹੋ ਹੀ ਪ੍ਰਾਰਥਨਾ ਹੈ ਮਹਾਰਾਜ ਮੈਂ ਤੇਰੀ ਚਰਨਾਂ ਦੀ ਸ਼ਰਨ ਚ ਹਾਂ ਬਾਬਾ ਜਿਹੜੇ ਸੀਗੇ ਗੁਲਾਬ ਸੁਣੀ ਮਸਤਾਨੇ ਸੀ ਉਹ ਕਹਿੰਦੇ ਮੈਂ ਦਾਸ ਤੇਰੀ ਪਨਾ ਜੁੱਤੀ ਵਰਗਾ ਹੈ ਜੁੱਤੀ ਪਨਾਹ ਨਾ ਫਾਰਸੀ ਚ ਸ਼ਰਨ ਦਾ ਤੇਰੀ ਸ਼ਰਨ ਵਿੱਚ ਸਮਾਇਆ ਹੋਇਆ
ਹਾਂ ਜੀਵ ਰਾਖ ਰਹਿਮਾਨ
ਹੇ ਰਹਿਮਾਨ ਰਹੀਮ ਰਹਿਮਤ ਕਰਨ ਵਾਲੇ ਪਰਮੇਸ਼ੁਰ ਹੇ ਦਇਆ ਕਰਨ ਵਾਲੇ ਪਰਮੇਸ਼ੁਰ ਆਪਦੇ ਜੋ ਮਜੀਕ ਰੱਖਣਾ ਸਾਡਾ ਤਾਂ ਭਿਸਤੇ ਹੋਈ ਹੈ ਆਪਦੇ ਹਰ ਵਕਤ ਕੋਲੇ ਰੱਖੋ ਮਹਾਰਾਜ ਇਸ ਭਿਸਤ ਚ ਰੱਖੋ ਸਾਨੂੰ ਆਪਦੇ ਮਜੀਕ ਸੰਗਤ ਵਿੱਚ ਰੱਖੋ ਸਾਨੂੰ ਇਹ ਮਹਾਰਾਜ ਰਹਿਮ ਹੇ ਰਹਿਮ ਕਰਨ ਵਾਲੇ ਪਰਮੇਸ਼ੁਰ ਆਪਦੇ ਨਿਕਟਵਰਤੀ ਨੂੰ ਭਿਸਤ ਚ ਬਣਾਓ ਸਾਨੂੰ ਆਪਦੇ ਹਜ਼ੂਰੀਏ ਬਣਾ ਲਓ ਅਸੀਂ ਕਿਰਪਾ ਕਰੋ
ਸਭ ਕੋਈ ਚੱਲਣ ਕਹਿਤ ਹੈ
ਇੱਕ ਬ੍ਰਾਹਮਣ ਬੋਲਿਆ ਕਹਿੰਦੇ ਜੁਲਾਹੇ ਨਹੀਂ ਬਈ ਮੁਕਤ ਹੋ ਸਕਦੇ ਬਕੁੰਠੇ ਜਾ ਸਕਦੇ ਅਸੀਂ ਬ੍ਰਾਹਮਣ ਹੀ ਜਾਵਾਂਗੇ ਹੋਰ ਨੀ ਕੋਈ ਜਾ ਸਕਦਾ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਚੰਗਾ ਬਈ ਤੈਨੂੰ ਵੀ ਆਨੰਦ ਦੀ ਪ੍ਰਾਪਤੀ ਹੋਵੇ ਤੇਰੇ ਵੀ ਕੁਸਲ ਰਹੇ ਲੈ ਸੁਣ ਸਾਡੇ ਬਚਨ ਜਰਾ
ਸਭ ਕੋਈ ਚੱਲਣ ਕਹਿਤ ਹੈ
ਸਭ ਕੋਈ ਜਿਸ ਨੂੰ ਪੁੱਛੀਏ ਉਹ ਵਿਦਵਾਨ ਜੀ ਨਹੀਂ ਉਹ ਕਹਿੰਦੇ ਊਹਾਂ ਬਕੁੰਠ ਵਿੱਚ ਹੀ ਅਸੀਂ ਚੱਲਣਾ ਹੈ ਉਰੇ ਤਾਂ ਅਟਕਣਾ ਹੀ ਨਹੀਂ ਅਸੀਂ ਕਿਤੇ
ਨਾ ਜਾਣੋ ਬੈਕੁੰਠ ਹੈ ਕਹਾਂ
ਤੁਸੀਂ ਇਹ ਦੱਸੋ ਬਕੁੰਠ ਦੱਸੋ ਹੈ ਕਿੱਥੇ ਇਹ ਗੱਲ ਦੱਸੋ ਇਹ ਜਾਣਦੇ ਹੋ ਕਿ ਨਹੀਂ ਜੋ ਤੁਸੀਂ ਇਸ ਗੱਲ ਨੂੰ ਜਾਣਦੇ ਹੀ ਨਹੀਂ ਤੇ ਫਿਰ ਬਕੁੰਠ ਚੱਲਣ ਦੀ ਕੀ ਇੱਛਾ ਰੱਖਦੇ ਹੋ ਕਿ ਅਸੀਂ ਬਕੁੰਠ ਚ ਉੱਥੇ ਜਾਵਾਂਗੇ
ਰਹਾਉ ਆਪ ਆਪ ਕਾ ਮਰਮ ਨਾ ਜਾਣੋ
ਇਹ ਭਾਈ ਆਪਣਾ ਜੋ ਆਤਮਾ ਸਰੂਪ ਆਪ ਜੋ ਤੁਮ ਪਦ ਦਾ ਲੱਖ ਸਰੂਪ ਹੈ ਆਪ ਜੋ ਤਤ ਪਦ ਦਾ ਲੱਖ ਸਰੂਪ ਹੈ ਉਸ ਆਪਣੇ ਆਪ ਦਾ ਤਾਂ ਭੇਦ ਹੀ ਨਹੀਂ ਵੀ ਕਿੰਨੀਆਂ ਜੂਨਾਂ ਜੋ ਫਿਰਦੇ ਆਏ ਹੈ ਕਿਵੇਂ ਗੇੜੇ ਖਾਂਦੇ ਆਏ ਹੈ ਵਾਰ ਵਾਰ ਆਪਣੇ ਸਰੂਪ ਦਾ ਮੇਲ ਆਪਣੇ ਸਰੂਪ ਦੇ ਮਹਾਂ ਗੁਣਾਂ ਦੇ ਮਹਾਂਵਾਕਾਂ ਕਰਕੇ ਆਪਣੇ ਸਰੂਪ ਦਾ ਮਰਮ ਭੇਦ ਨਹੀਂ ਜਾਣਿਆ ਹੈ
ਵਤਨ ਹੀ ਬੈਕੁੰਠ ਬਖਾਨਾ
ਤੇ ਤੁਹਾਨੂੰ ਆਪਣੇ ਆਤਮਾ ਦਾ ਤਾਂ ਗਿਆਨ ਨਹੀਂ ਗੱਲਾਂ ਨਾਲ ਕਹੀ ਜਾਂਦੇ ਅਸੀਂ ਬਕੁੰਠ ਜਾਵਾਂਗੇ ਬਕੁੰਠ ਜਾਵਾਂਗੇ ਕਿਵੇਂ ਬਕੁੰਠ ਤੁਸੀਂ ਜਾ ਰਹੋਗੇ ਬਤਨ ਹੀ
ਬੈਕੁੰਠ ਬਖਾਨਾ
ਗੱਲਾਂ ਹੀ ਕਹਿ ਰਹੇ ਹੋ ਵੀ ਬਕੁੰਠ ਚ ਅਸੀਂ ਜਾਵਾਂਗੇ ਤੇ ਬਾਤ ਨਹੀਂ ਬੈਕੁੰਠ ਬਖਾਨਾ ਬਾਤ ਤੁਹਾਨੂੰ ਇੱਛਾ ਹੀ ਨਹੀਂ ਐਵੇਂ ਬਕੁੰਠ ਬਕੁੰਠ ਕਹੀ ਜਾਂਦੇ ਹੋ ਇੱਛਾ ਤੁਹਾਨੂੰ ਜੇ ਹੋਵੇ ਤਾਂ ਤੁਸੀਂ ਬਕੁੰਠ ਦੀ ਪ੍ਰਾਪਤੀ ਵਾਲੇ ਨਿਸ਼ਕਾਮ ਕਰਮ ਨਾ ਕਰੋ ਉਹ ਤੁਸੀਂ ਨਿਸ਼ਕਾਮ ਕਰਮ ਕਰਦੇ ਹੀ ਨਹੀਂ ਬਾਤਾਂ ਨਹੀਂ ਬਕੁੰਠ ਬਖਾਨਾ ਸਰੀਰ ਦੇ ਸਮੇਤ ਹੀ ਬਣੇ ਬਣਾਏ ਸਨ, ਟੋਪੀ ਸਨ, ਕੱਪਣੀ ਜੁੱਤੇ ਸਨ, ਖੁਦਾ ਬਣ ਕੇ ਬਕੁੰਠ ਨੂੰ ਕਹੀ ਜਾਂਦੇ ਅਸੀਂ ਜਾਵਾਂਗੇ।
ਜਬ ਲੱਗ ਮਨ ਬੈਕੁੰਠ ਕੀ ਆਸ,
ਇਹ ਚੇਤੇ ਕਰੋ ਜਿੰਨਾ ਚਿਰ ਬਈ ਮਨ ਵਿੱਚ ਬਕੁੰਠ ਦੀ ਆਸਾ ਲੱਗੀ ਰਹਿੰਦੀ ਹੈ ਜੀਵ ਨੂੰ,
ਤਬ ਲੱਗ ਨਾ ਹੀ ਚਰਨ ਨਿਵਾਸ,
ਉਹਨਾਂ ਚਿਰ ਭਜਨ ਨਹੀਂ ਕਰਦਾ, ਪਹਿਲਾਂ ਹੀ ਮਾਣ ਕਰਦਾ ਮੈਂ ਬਕੁੰਠ ਜੀ ਆਊਂਗਾ, ਉਹਨਾਂ ਚਿਰ ਮਾਰੋ ਦੇ ਚਰਨਾਂ ਕਮਲਾਂ ਚ ਨਿਵਾਸ ਨਹੀਂ ਪਕੜਦਾ। ਜਿੰਨਾ ਚਿਰ ਚਰਨਾ ਕਮਲਾਂ ਚ ਨਿਵਾਸ ਨਹੀਂ, ਉਹਨਾਂ ਚਿਰ ਦੋਵੇਂ ਤੁਕਾਂ ਨਵੇਂ ਪੜ੍ਹਨੀਆਂ ਫੇਰ ਪੜੋ।
ਜਬ ਲੱਗ ਮਨ ਬੈਕੁੰਠ ਕੀ ਆਸ, ਤਬ ਲੱਗ ਨਾ ਹੀ ਚਰਨ ਨਿਵਾਸ,
ਜਬ ਲੱਗ ਨਾ ਹੀ ਚਰਨ ਨਿਵਾਸ, ਜਿੰਨਾ ਚਿਰ ਮਹਾਰਾਜ ਦੇ ਚਰਨਾਂ ਚ ਨਿਵਾਸ ਨਹੀਂ ਨਾ ਚਿਤਨ ਕੀਤਾ, ਬੰਦਗੀ ਨਹੀਂ ਕਰਦਾ, ਤਬ ਲੱਗ ਨਾ ਹੀ,
ਤਬ ਲੱਗ ਮਨ ਬੈਕੁੰਠ ਕੀ ਆਸ,
ਉਹਨਾਂ ਚਿਰ ਮਨ ਚ ਬਕੁੰਠ ਦੀ ਆਸਾ ਹੀ ਹੈ ਪਰ ਬਕੁੰਠ ਚ ਪਹੁੰਚ ਨਹੀਂ ਸਕਦਾ। ਜਿੰਨਾ ਚਿਰ ਮਹਾਰਾਜ ਦੇ ਚਰਨਾਂ ਕਮਲਾਂ ਚਿੱਤ ਦਾ ਨਿਵਾਸ ਨਹੀਂ ਹੋਇਆ, ਉਹਨਾਂ ਚਿਰ ਐਵੇਂ ਆਸਾ ਹੀ ਕਰੀ ਫਿਰਦਾ ਹੈ ਪਰ ਬਕੁੰਠ ਵਿੱਚ ਨਿਵਾਸ ਨਹੀਂ ਹੋ ਸਕਦਾ।
ਖਾਈ ਕੂਟ ਜਬ ਲੱਗ ਮਨ ਬੈਕੁੰਠ ਕੀ ਆਸ,
ਜਿੰਨਾ ਚਿਰ ਬੰਦਗੀ ਨਹੀਂ ਕਰਦਾ ਐਵੇਂ ਆਸਾ ਹੀ ਬਣਾਈ ਫਿਰਦਾ ਬਕੁੰਠ ਦੀਆਂ,
ਤਬ ਲੱਗ ਨਾ ਹੀ
ਦੁਆਇਤ ਦੇ ਕੁੰਠ ਰੁਕਣ ਦੀਆਂ, ਦੁਆਇਤ ਰੁਕੀ ਨਹੀਂ ਹੈ,
ਤਬ ਲੱਗ ਨਾ ਹੀ ਚਰਨ ਨਿਵਾਸ,
ਚਰਨ ਜੋ ਅਧਿਸ਼ਟਾਨ ਸਰੂਪ ਬ੍ਰਹਮ ਹੈ ਉਹਦੇ ਤੇ ਉਹਨਾਂ ਚਿਰ ਨਿਵਾਸ ਟਿਕਾ ਨਹੀਂ ਹੋ ਸਕਦਾ।
ਖਾਈ ਕੋਟ ਨਾ ਪਰਲਪ ਗਾਰ,
ਤੁਹਾਨੂੰ ਇਸ ਗੱਲ ਦਾ ਵੀ ਪਤਾ ਦੱਸੋ ਵੀ ਉਹ ਜਿਹੜਾ ਬਕੁੰਠ ਹੈ ਉਸ ਸ਼ਹਿਰ ਦੀ ਖਾਈ ਕਿੰਨੀ ਕੁ ਲੰਮੀ ਚੌੜੀ ਡੂੰਗੀ ਕਿੰਨੀ ਕੁ, ਤੇ ਪਰਲਪ ਗਾਰਾ ਪਰ ਵਿਸ਼ੇਸ਼ ਕਰਕੇ ਗਾਰੇ ਕਿਹੜੇ ਨੇ, ਚੂਨੇ ਨਾਲ ਲਿਪਿਆ ਹੋਇਆ, ਸੀਮਿੰਟ ਨਾਲ ਲਿਪਿਆ ਹੋਇਆ, ਸੰਖ ਮਰਮਰ ਦਾ ਗਾਰਾ ਬਣਾਇਆ ਹੋਇਆ, ਦੱਸੋ ਕਿਹੜੇ ਗਾਰੇ ਨਾਲ ਲਿਪਿਆ ਪਰ ਵਿਸ਼ੇਸ਼ ਕਰਕੇ, ਇਹ ਵੀ ਤੁਹਾਨੂੰ ਪਤਾ ਨਹੀਂ ਹੈ। ਇਹ ਅਰਥ ਤੇ ਪਾਠ ਇਸੇ ਪ੍ਰਕਾਰ ਸੰਪਰਦਾ ਦਾ ਹੈ, ਪਰ ਭਾਈ ਕਾਹਨ ਸਿੰਘ ਸਾਹਿਬ ਜੀ ਨੇ ਕੋਸ਼ ਵਿੱਚ ਇਹਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਢੰਗ ਨਾਲ ਵਰਤਿਆ ਹੈ। ਫੇਰ ਪੜੋ,
ਖਾਈ ਕੋਟ ਨਾ ਪਰਲਪ ਗਾਰ,
ਕਹਿੰਦੇ ਨੇ ਖਾਈ ਕੋਟ ਨਾ ਪਰਲਪ ਗਾਰ, ਕਹਿੰਦੇ ਨਾ ਤਾਂ ਖਾਈ ਹੈ ਕੋਈ ਤੁਹਾਨੂੰ ਪਤਾ ਕਿੰਨੀ ਕੁ ਡੂੰਗੀ, ਤੇ ਨਾ ਕੋਟ ਦਾ ਪਤਾ ਕੋਟ ਕਿੰਨਾ ਕੁ ਹੈ, ਪਰਲ ਨਾਮ ਹੈ ਬਸਤੀ ਦਾ, ਤੇ ਨਾ ਤੁਹਾਨੂੰ ਪਤਾ ਵੀ ਉਹ ਸ਼ਾਹੀ ਬਸਤੀ ਕਿੱਡੀ ਕੁ ਹੈ ਜਿਹੜੀ ਮੇਰੇ ਵਸਦੀ ਹੈ ਕਿਲੇ ਦੇ, ਤੇ ਪਗਾਰਾ ਸ਼ਾਹੀ ਮਹਿਲ ਦਾ ਨਾਮ ਹੈ, ਨਾ ਤੁਹਾਨੂੰ ਸ਼ਾਹੀ ਮਹਿਲ ਦਾ ਪਤਾ ਹੈ। ਇਹ ਉਹਨਾਂ ਨੇ ਅਰਬੀ ਦੇ ਲਫ਼ਜ਼ ਮੰਨ ਕੇ ਪਰਲ ਪਗਾਰਾ ਲਫ਼ਜ਼ ਮੰਨੇ ਹੈ, ਸੰਪਰਦਾ ਦੇ ਅੰਦਰ ਸਾਰਿਆਂ ਨੇ ਪਰ ਲਪਗਾਰਾ ਹੀ ਮੰਨਿਆ ਹੈ, ਨਾ ਉਹਨੂੰ ਪਤਾ ਤੁਹਾਨੂੰ ਉੱਥੇ ਬਸਤੀ ਕਿੰਨੀ ਕੁ ਹੈ, ਤੇ ਨਾ ਪਗਾਰਾ ਸ਼ਾਹੀ ਮਹਿਲ ਦਾ ਪਤਾ ਹੈ। ਇਹ ਉਹਨਾਂ ਨੇ ਕੁਝ ਵਿਲੱਖਣਤਾ ਕੀਤੀ ਸਮਝ ਲੈਣੀ,
ਨਾ ਜਾਣੋ ਬੈਕੁੰਠ ਦੁਆਰਾ,
ਨਾ ਜਾਣੋ ਬੈਕੁੰਠ ਦੁਆਰਾ, ਨਹੀਂ ਤੁਸੀਂ ਜਾਣਦੇ ਕਿ ਬੈਕੁੰਠ ਦਾ ਦਰਵਾਜ਼ਾ ਕਿਹੜੇ ਪਾਸੇ ਹੈ, ਉੱਤਰ ਚੋਂ ਹੈ, ਦੱਖਣ ਚੋਂ ਹੈ, ਪਹਾੜ ਚੋਂ ਹੈ, ਪੂਰਬ ਵਿੱਚੋਂ ਹੈ, ਇਹ ਵੀ ਪਤਾ ਨਹੀਂ, ਦਰਵਾਜ਼ਾ ਕਿੰਨੇ ਫੁੱਟ ਉੱਚਾ ਹੈ, ਕਿੰਨਾ ਚੌੜਾ ਹੈ, ਕਿੰਨਾ ਲੰਮਾ ਹੈ, ਇਹ ਬੈਕੁੰਠ ਦਰਵਾਜ਼ੇ ਦਾ ਹੀ ਉਮਰੀ ਤੁਹਾਨੂੰ ਅੰਦਾਜ਼ਾ ਹੈ, ਤੇ ਕਹੀ ਜਾਂਦੇ ਹੋ ਅਸੀਂ ਬੈਕੁੰਠੇ ਜਾਣਾ, ਜਦੋਂ ਇਹ ਨਕਸ਼ਾ ਹੀ ਨਹੀਂ ਤੁਸੀਂ ਜਾਣਦੇ ਉੱਥੇ ਕਿਵੇਂ ਪਹੁੰਚ ਸਕੋਗੇ।
ਕਹਿ ਕਮੀਰ ਅਬ ਕਹੀਏ ਕਾਹੇ,
ਕਬੀਰ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਦੱਸੋ। ਕਬੀਰ ਸਾਹਿਬ ਜੀ ਕਹਿੰਦੇ ਅਬ ਅਨਧਕਾਰੀਆਂ ਦੇ ਤਾਈ, ਜਿਨ੍ਹਾਂ ਨੂੰ ਸਰਦਾ ਹੀ ਹੈ ਨਹੀਂ, ਉਹਨਾਂ ਤੇ ਕਾਹ ਕਿਸ ਵਾਸਤੇ ਭਾਈ ਅਸੀਂ ਕਹੀਏ ਉਚਾਰਨ ਕਰਕੇ, ਨਾ ਮਹਾਰਾਜ ਜ਼ਰੂਰ ਕਿਰਪਾ ਕਰੋ ਤਾਂ ਸੁਣ ਕੇ ਕਹਿੰਦੇ ਹਨ।
ਸਾਧ ਸੰਗਤ ਬੈਕੁੰਠ ਹੈ
ਹੇ ਭਾਈ, ਜਿਹੜੀ ਮਹਾਰਾਜ ਦੀ ਸਾਧ ਸੰਗਤ ਹੈ ਨਾ, ਇਹੋ ਹੀ ਬੈਕੁੰਠ ਹੈ ਪਰਮੇਸ਼ਵਰ ਦਾ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਦੇ ਨਾਲ ਨਿਵਾਸਾ, ਬਈ ਨਾ ਦੁਆਇਤ ਦਾ ਦੁਆਇਤ ਰੁਕ ਜਾਂਦੀ ਹੈ ਜਿੱਥੇ, ਉਹ ਬੈਕੁੰਠ ਹੈ। ਸੋ ਬੈਕੁੰਠ ਉਹ ਅਸਥਾਨ ਹੈ ਜਿੱਥੇ ਸਤਸੰਗਤ ਦਾ ਤਹਾਂ ਬੈਕੁੰਠ ਜਾਂ ਕੀਰਤਨ ਉੱਚਰੇ ਹੈ। ਇਸ ਪ੍ਰਕਾਰ ਨਾਲ ਕੀਰਤਨ ਮਿਲ ਕੇ ਉਚਾਰਦੇ ਆ ਜਿਹੜੇ, ਤਹਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਇਹ ਸਤਸੰਗਤ ਦੇ ਵਿੱਚੋਂ ਬੈਕੁੰਠ ਦੀ ਪ੍ਰਾਪਤੀ ਹੈ। ਫਿਰ ਰੂਹ ਜਿਹੜੀ ਹੈ ਉਸ ਬੈਕੁੰਠ ਦੀ ਬਾਬਤ ਇਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਜਦੋਂ ਸਲੋਕ ਸਮੀਪ ਸਰੂਪ ਸੁਜੁਜ ਵਾਲੇ ਪੁਰਖ ਉਸ ਬੈਕੁੰਠ ਜਿਹੜਾ ਇਹਨਾਂ ਨੂੰ ਕਲਪਿਆ ਹੋਇਆ ਵੈਸ਼ਨੂ ਮਤ ਵਾਲਿਆਂ ਨੇ, ਉਸ ਵਿੱਚ ਪਹੁੰਚਦੇ ਆ, ਬਿਰਬਾ ਨਾਮੀ ਇੱਕ ਨਦੀ ਹੈ, ਉਹਦੇ 'ਚ ਉਹਦਾ ਇਸ਼ਨਾਨ ਕਰਾਇਆ ਜਾਂਦਾ ਹੈ। ਇਸ਼ਨਾਨ ਕਰਾ ਕੇ ਜਿਹੜੀ ਉਹਦੀ ਪਹਿਲੀ ਦੇਹ ਹੁੰਦੀ ਨਾ ਸੂਖ ਹੋਣ ਦੇ ਕਾਰਨ, ਉਹ ਦੇਹ ਉਸੇ ਵੇਲੇ ਝੜ ਜਾਂਦੀ ਹੈ। ਜੇ ਉਸ ਲੋਕ ਦੀ ਪ੍ਰਾਪਤੀ ਵਾਲੀ ਮੁਕਤੀ 'ਚ ਪਹੁੰਚਣਾ ਹੋਵੇ ਤਾਂ ਉਹ ਜਿਹਾ ਆਕਾਰ ਬਣ ਜਾਂਦਾ। ਜੇ ਸਰੂਪ ਵਾਲੇ ਮੁਕਤੀ ਨੂੰ ਪ੍ਰਾਪਤ ਹੋਣ ਤਾਂ ਸਰੂਪ ਉਹ ਜਿਹਾ ਬਣ ਜਾਂਦਾ। ਜੇ ਕਰਕੇ ਸਮੀਪ ਵਰਗੇ ਪਾਰਖਤ ਜਿਵੇਂ ਹੁੰਦੇ ਆ ਸਰੂਪ ਬਣ ਜਾਂਦਾ। ਸਰੀਰ ਮੁਕਤੀ ਵਾਲੇ ਇੱਕ ਵਾਰੀ ਹਜ਼ਾਰ ਦੇਹ ਧਾਰ ਕੇ ਹਜ਼ਾਰ ਕੰਮ ਵੱਖੋ ਵੱਖਰਾ ਕਰ ਸਕਦੇ ਹੈ। ਇਹੀ ਜੀ ਚੀਜ਼ ਵਾਲੀ ਵੈਸ਼ਨੋ ਮਤ ਜੀ ਮੁਕਤੀ ਬਕੁੰਠ ਦੀ ਮੰਨੀ ਹੈ। ਉਹ ਚਾਰ ਪ੍ਰਕਾਰ ਦੀ ਸਲੋਕ ਸਮੀਪ ਸਰੂਪ ਆਦਿਕ ਕਬੀਰ ਤਾਂ ਕਹਿੰਦੇ ਸਾਧ ਸੰਗਤੀ ਭਾਈ ਬਕੁੰਠ
ਕਿਉਂ ਲੀਜੈ ਗੜ੍ਹ ਬੰਕਾ ਭਾਈ।
ਸਾਧ ਸੰਗਤ ਜੀ ਕਬੀਰ ਸਾਹਿਬ ਜੀ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ ਕਿਉਂ ਲੀਜੈ ਗੜ੍ਹ ਬੰਕਾ ਭਾਈ। ਹੇ ਭਰਾਵੋ ਅਸੀਂ ਕਹਿੰਦੇ ਹਾਂ ਕਿ ਗੜ੍ਹ ਬੰਕਾ ਕਿਲ੍ਹਾ ਜਿਵੇਂ ਲੰਕਾ ਦਾ ਟੇਢਾ ਸੀ ਇਸੇ ਪ੍ਰਕਾਰ ਗੜ੍ਹ ਕਿਲ੍ਹਾ ਹੈ। ਇਹ ਜਿਹੜਾ ਸੰਸਾਰ ਬੰਕਾ ਟੇਢਾ ਜਿਸ ਵਿੱਚ ਹਰਬਕ ਟੇਢਤਾਈ ਬਣੀ ਰਹਿੰਦੀ ਹੈ ਦੁਨੀਆਂ ਦੀ, ਇਸ ਕਿਲ੍ਹੇ ਨੂੰ ਸੰਸਾਰ ਨੂੰ ਕਿਵੇਂ ਜਿੱਤਿਆ ਜਾਵੇ ਭਾਈ। ਇਸੇ ਪ੍ਰਕਾਰ ਕਿਉਂ ਲੀਜਿਆ ਗੜ੍ਹ ਬੰਕਾ ਭਾਈ। ਅਗਿਆਨ ਰੂਪੀ ਕਿਲ੍ਹਾ ਜਿਹੜਾ ਹੈ ਬੰਕਾ ਜਿਹੜਾ ਟੇਢਤਾਈ ਪਾਉਣ ਵਾਲਾ ਹੈ, ਟੇਢੇ ਵਿਸ਼ਿਆਂ ਚ ਚਲ ਸਕਾ ਟੇਢੇ ਪਾਸੇ ਕੁਸੰਗ ਚਲਾਉਣ ਵਾਲਾ, ਇਹ ਅਗਿਆਨ ਰੂਪੀ ਕਿਲ੍ਹੇ ਨੂੰ ਕਿਵੇਂ ਲਿਆ ਜਾਵੇ ਭਰਾਵੋ। ਅਥਵਾ ਕਿਉਂ ਲੀਜਿਆ ਗੜ੍ਹ ਬੰਕਾ ਭਾਈ। ਬੰਕਾ ਸਥੂਲ ਸਰੀਰ ਜਿਹੜਾ ਹੈ ਇਹ ਟੇਢਤਾਈ ਚਲਾਉਣ ਵਾਲਾ ਤੇ ਕਾਰਨ ਦੇ ਰੂਪ ਜਿਹੜਾ ਸਰੀਰ ਹੈ ਇਹ ਵੀ ਇੱਕ ਬੰਕਾ ਟੇਢਾ ਕਿਲ੍ਹਾ ਹੈ। ਇਸ ਨੂੰ ਕਿਸ ਪ੍ਰਕਾਰ ਵਸ ਕੀਤਾ ਜਾਵੇ ਹੇ ਭਰਾਵੋ। ਇਹ ਸਾਨੂੰ ਭਾਉਂਦੀ ਹੈ ਮਹਾਰਾਜ ਕਿਵੇਂ ਅਸੀਂ ਵਸ ਕਰੀਏ।
ਦੂਵਰ ਕੋਟ ਅਰ ਤੇਵਰ ਖਾਈ।
ਇਹਦੇ ਚ ਦੂਰਾ ਕੋਟ ਹੈ, ਇੱਕ ਤਾਂ ਸਥੂਲ ਸਰੀਰ ਹੈ ਜਿਹੜਾ ਇਹ ਹੈ ਤੇ ਦੂਸਰਾ ਕਾਰਨ ਸੂਖਮ ਸਰੀਰ ਹੈ ਜਿਹੜਾ ਇਹ ਹੈ ਤੇ ਤੀਜਾ ਕਾਰਨ ਦੇਹ ਹੈ। ਇਹ ਮਹਾਰਾਜ ਜੀ ਦੂਰਾ ਰਾਗ ਤੇ ਦੁਆਖ ਦੂਰਾ ਇਹ ਕੋਟ ਬਣਿਆ ਹੋਇਆ ਹੈ ਤੇ ਤੇਵਰ ਤਿੰਨਾਂ ਗੁਣਾਂ ਦੀ ਖਾਈ ਹੈ ਇਹਦੇ ਵਿੱਚ। ਸਾਰਾਜ ਸੀ, ਤਾਮ ਸੀ, ਸ਼ਾਂਤ ਕੀ, ਇਹ ਤਿੰਨਾਂ ਗੁਣਾਂ ਦੀ ਖਾਈ ਇਹਦੇ ਚ ਬਣੀ ਹੋਈ ਹੈ, ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਹੈ। ਦੋਵਰ ਕੋਟ ਇਸੇ ਪ੍ਰਕਾਰ ਅਪਾਨਾ ਪਾਦ ਸੱਤਾ ਜਿਹੜਾ ਪਰਮੇਸ਼ੁਰ ਪ੍ਰਤੀਤ ਨਹੀਂ ਹੁੰਦਾ ਤੇ ਸੱਤਾ ਪਾਦ ਹੈ ਨਹੀਂ ਉਹ ਪਰਮੇਸ਼ੁਰ। ਇਹ ਜਿਹੜੀ ਅਗਿਆਨ ਦੀਆਂ ਸੱਤਾਂ ਹੈ ਇਹ ਦੋ ਦੂਰਾ ਕੋਟ ਹੈ ਇਹ। ਅਤੇ ਤੇਵਰ ਖਾਈ ਤਿੰਨ ਪ੍ਰਕਾਰ ਦੀ ਸੁਚਮਿਤ ਲੋਕੀ ਖਾਣਾ ਪੀਣੀ, ਇਹ ਤਿੰਨ ਪ੍ਰਕਾਰ ਦੀ ਵਾਸ਼ਨਾ ਰੂਪੇ ਖਾਈ ਬਣੀ ਹੋਈ ਹੈ, ਜਾਂ ਅਸਤਜੜ ਦੁੱਖ ਰੂਪ ਜਿਹੜੀ ਮਾਇਆ ਹੈ ਇਹ ਤੀਰੀ ਇਹ ਖਾਈ ਬਣੀ ਹੋਈ ਹੈ। ਇਸੇ ਪ੍ਰਕਾਰ ਦੋਵਰ ਕੋਟ ਦੋਵਰ ਦੂਰਾ ਕੋਟ ਕਿਹੜਾ ਹੈ ਇਹ, ਦੂਰੇ ਕੋਟ ਵੀ ਨਹੀਂ ਆਈ। ਸਾਧ ਸੰਗਤ ਜੀ ਸਥੂਲ ਸਰੀਰ ਤੇ ਕਾਰਨ ਦੇ ਇਹ ਦੂਰਾ ਕੋਟ ਬਣਿਆ ਹੋਇਆ ਹੈ।
ਹਰ ਤੇਵਰ ਖਾਈ,
ਇਹ ਤੇਵਰ ਖਾਈ ਤਿੰਨੇ ਜਿਹੜੀਆਂ ਅਵਸਥਾ ਜਾਗਰ ਸੁਪਨ ਸੁਖੋਪਿਤ ਇਹ ਖਾਈ ਦੀਆਂ ਹੀ ਬਣੀਆਂ ਹੋਈਆਂ ਹਨ।
ਰਹਾਉ ਪੰਜ ਪੱਚੀ ਸਮੂਹ ਮਦ ਮਤ ਸਰ।
ਇਹਦੇ ਚ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਹਨ ਇਹ ਯੋਧੇ ਹਨਗੇ ਤੇ ਪੰਜ ਤੱਤਾਂ ਦੀਆਂ 25 ਪ੍ਰਕਿਰਤੀਆਂ ਜਿਹੜੀਆਂ ਜਿਸ ਪ੍ਰਕਾਰ ਪਸਰਨਾ, ਦੌੜਨਾ, ਸੰਕੋਚਨਾ, ਚੱਲਣਾ ਆਦਿਕ ਇਹ ਹਵਾ ਦੀਆਂ ਹਨ, ਇਸੇ ਪ੍ਰਕਾਰ ਪਾਣੀ ਦੀਆਂ ਹਨ, ਇਵੇਂ ਧਰਤੀ ਆਦਿਕਾਂ ਦੀਆਂ ਹਨ। ਇਹ ਜਿਹੜੀਆਂ 25 ਪ੍ਰਕਿਰਤੀਆਂ ਹਨ ਇਹ ਪੰਜਾਂ ਤੱਤਾਂ ਦੀਆਂ, 5-25
ਮੋਹ ਮਦ ਮਤ ਸਰ।
ਇਹ 25 ਪ੍ਰਕਿਰਤੀਆਂ ਇਹ ਫੌਜ ਹੈ, ਇਹਦੇ ਵਿੱਚ ਸਰਦਾਰ ਕੌਣ ਹਨ?
ਮੋਹ ਮਦ ਮਤ ਸਰ।
ਮੋਹ ਇੱਕ ਜਰਨੈਲ ਹੈ ਇਹਦੇ ਵਿੱਚ ਅਤੇ ਮਦ ਹੰਕਾਰ ਜਰਨੈਲ ਹੈ। ਮਦ ਸਰ ਈਰਖਾ ਰੂਪੀਏ ਸੈਨਾਪਤੀ ਹਨ ਸਾਰੇ।
ਆਦੀ ਪਰਬਲ ਮਾਇਆ,
ਆਦੀ ਛਵੀ ਛਵੀ ਹੈ ਇਹ, ਛਵੀ ਨਾਮ ਸਰ ਸਿੰਘ ਜੀ ਦੇ ਕੋਟ ਬੈਠ ਕੇ ਮੋਰਚੇ ਚਲਾਈ ਦੀਆਂ ਬੰਦੂਕਾਂ ਰਫਲਾਂ ਚਲਾਈ ਦੀਆਂ ਉਹ ਆਡੀ ਛਵੀ ਦੀ ਨਿਆਈ ਹੈ, ਜਾਂ ਆਡੀ ਨਾ ਟੇਢੀ ਛਾਉਣੀ ਦੀ ਨਿਆਈ ਹੈ। ਇਹ ਪਰਬਲ ਬਲ ਵਾਲੀ ਪਰ ਵਿਸ਼ੇਸ਼ ਕਰਕੇ ਜ਼ੋਰ ਵਾਲੀ ਮਾਇਆ ਜਿਹੜੀ ਹੈ ਇਹ ਟੇਢੀ ਛਾਉਣੀ ਬਣੀ ਹੋਈ ਹੈ।
ਜਨ ਗਰੀਬ ਕੋ ਜ਼ੋਰ ਨਾ
ਪਹੁੰਚਿਆ। ਇਹ ਕਿਲ੍ਹਾ ਹੈ, ਇਸ ਦੇ ਉੱਤੇ ਜਿੱਤਣ ਵਾਸਤੇ ਮੈਂ ਗਰੀਬ ਜਿਹੜਾ ਜਨ ਦਾਸ ਹਾਂ ਆਪਕਾ, ਇਹਦੇ ਰੋਕਣ ਵਾਸਤੇ ਮਾਰਾ ਮੇਰਾ ਜ਼ੋਰ ਨਹੀਂ ਚੱਲ ਸਕਦਾ, ਪਹੁੰਚ ਨਹੀਂ ਮੈਨੂੰ, ਮੈਂ ਕਿਸ ਪ੍ਰਕਾਰ ਇਹਨੂੰ ਲਵਾਂ ਜਿੱਤਣਾ ਕਰਾਂ?
ਤਾਂ ਕਰੂੰ ਰਗ ਰਾਜਾ,
ਇਹ ਰਾਘਵਾਂ ਦੀ ਕੁਲ ਦੇ ਰਾਜਾ ਰਾਮ ਪਰਮੇਸ਼ਰ ਦਾ ਨਾਮ ਹੈ, ਇਹ ਇੱਕ ਕਾਵਿ ਦੀ ਝਲਕ ਹੈ। ਰਗ ਰਾਜਾ ਕਹਿਤਾ ਰਾਮ ਦਾ ਨਾਮ ਹੈ, ਰਾਮ ਪਰਮੇਸ਼ਰ ਦਾ ਵਾਚਕ ਹੈ। ਇਹ ਮਹਾਰਾਜ ਮੈਂ ਕੀ ਕਰਾਂ ਹੁਣ? ਜਿਵੇਂ ਮਿਰਗਰਾਜ ਸਿੰਘ ਨੂੰ ਕਹਿ ਦੀਦਾ, ਮਰਗੇਸ਼ ਸਿੰਘ ਨੂੰ ਕਹਿ ਦੀਦਾ, ਇਵੇਂ ਰਗ ਰਾਜਾ ਸ਼ਬਦ ਹੈ।
ਕਾਮ ਕਰੂ ਕਾਮ ਕਿਵਾਰੀ ਦੁੱਖ ਸੁਖ ਦਰਬਾਨੀ,
ਇਹ ਮਹਾਰਾਜ ਜੀ ਕਾਮ ਦਾ ਜਿਹੜਾ ਫੁਰਨਾ ਹੈ ਨਾ ਅੰਦਰ, ਕਾਮਨਾ ਇਹ ਕਵਾਰੀ, ਇਹ ਤਖ਼ਤ ਲੱਗੇ ਹੋਏ ਹੈ ਜਾਂ ਤਖ਼ਤਿਆਂ ਦੇ ਅੱਗੇ ਤਖ਼ਤੀ ਦਾ ਮਾਲਕ ਕਾਮ ਹੈ, ਇਹ ਤਖ਼ਤੀ ਵਕਾਰਾਂ ਦੀ ਖੋਲਣ ਵਾਲਾ ਤੇ ਵਕਾਰਾਂ ਚ ਫਸਾ ਕੇ ਅਰਿਕਾ ਲਾਉਣ ਵਾਲਾ, ਇਹ ਕਾਮ ਰੂਪੀ ਤਖ਼ਤੀ ਵਾਲਾ ਹੈ, ਬਾਰੀ ਖੋਲਣ ਵਾਲਾ ਤੇ ਬਾਰੀ ਦਾ ਪਹਿਰੇਦਾਰ ਹੈ ਕਾਮ।
ਦੁੱਖ ਸੁਖ ਦਰਬਾਨੀ,
ਤੇ ਦੁੱਖ ਤੇ ਸੁਖ ਜਿਹੜੇ ਦੋ ਹੈ ਦਰਬਾਨ ਚ ਹੀ ਹੈ, ਇਹ ਡਿਊਟੀਦਾਰ ਬਣੇ ਖੜੋਤੇ ਹਨ ਚੋਬਦਾਰ।
ਪਾਪ ਪੁੰਨ ਦਰਵਾਜਾ,
ਜਿਹੜਾ ਪਾਪ ਕਰਨੇ ਜੀਵਨ ਤੇ ਪੁੰਨ ਕਰਨੇ, ਦੋ ਦਰਵਾਜੇ ਬਣੇ ਹੋਏ ਹਨ।
ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ,
ਇਹਦੇ ਅੰਦਰ ਨਾ ਵੜ ਦੇਣ ਵਾਲਾ ਅੰਦਰ ਹੈ, ਕ੍ਰੋਧ ਬੜਾ ਪ੍ਰਧਾਨ ਹੈ, ਇਹ ਵੱਡਾ ਜਿਵੇਂ ਵਜ਼ੀਰ ਹੋਵੇ, ਇਹ ਕ੍ਰੋਧ ਪ੍ਰਧਾਨ ਹੈ, ਬੜਾ ਭਾਰੀ ਦੁੰਦ ਲੜਾਈ ਦੇ ਮਚਾਉਣ ਵਾਲਾ ਲੜਾਕਾ ਹੈ।
ਮਨ ਮਾਵਾਸੀ ਰਾਜਾ,
ਇਹੋ ਜਿਹੇ ਕਿਲੇ ਚ ਸੂਰਮੇ ਰੱਖੇ ਹੋਏ ਹੈ ਇਹਦੇ, ਤੇ ਇਹ ਸਰੀਰ ਦੇ ਵਿੱਚ ਮਨ ਮਵਾਸੀ ਨਾ ਆਕੀ ਹੈ, ਇਹ ਰਾਜਾ ਬਣਿਆ ਬੈਠਾ, ਪਾਤਸ਼ਾਹ ਬਣਿਆ ਬੈਠਾ ਮਨ ਇਸ ਦੇ ਅੰਦਰ।
ਸਵਾਦ ਸਨਾਹ ਟੂਪ ਮਮਤਾ ਕੂ,
ਜਿਹੜਾ ਸਬਦ ਸਪਰਸ਼ ਰੂਪ ਰਸਗੰਧ ਵਿਸ਼ਿਆਂ ਦਾ ਸਵਾਦ ਹੈ, ਇਹ ਸਿਰ ਦੇ ਉੱਤੇ ਸਾਧ ਸੰਗਤ ਜੀ ਇਹ ਸੰਜੋਹ ਪਹਿਰੀ ਹੋਈ ਹੈ ਸਰੀਰ ਤੇ ਹੋਏ, ਸੰਜੋਹ ਲੋਹੇ ਦੇ ਕੁੜਤੇ ਦਾ ਨਾਮ ਹੈ, ਜਿਹਦੇ ਨਾਲ ਤੀਰਾਂ ਦੇ ਨਾਲ ਬੰਨਿਆ ਨਹੀਂ ਜਾਂਦਾ ਆਦਮੀ, ਇਹ ਜਿਹੜੇ ਵਿਸ਼ਿਆਂ ਦੇ ਸਵਾਦ ਹੈ, ਇਹ ਸੰਜੋਹ ਪਹਿਰੀ ਹੋਈ ਇਸ ਮਨ ਰਾਜੇ ਦੀ।
ਟੋਪ ਮਮਤਾ,
ਜਿਵੇਂ ਅੱਜ ਕੱਲ ਖੋਲ ਸਿਰ ਦੇ ਉੱਤੇ ਟੋਪ ਲਏ ਹੁੰਦੇ ਹੈ ਮਿਲਟਰੀ ਵਾਲਿਆਂ ਦੇ, ਇਹ ਮਮਤਾ ਰੂਪੀ ਟੋਪ ਸਿਰ ਤੇ ਲੋਹੇ ਦਾ ਲਈ ਬੈਠਾ ਹੈ।
ਬੁੱਧ ਕਮਾਨ ਚੜਾਈ,
ਅਤੇ ਫਿਰ ਯੋਧਾ ਹੈ ਜਿਹੜੀ ਕਬੂਤੀ ਪੈਦਾ ਕਰਨੀ ਹੈ ਨਾ ਅੰਦਰ, ਇਹ ਕਮਾਨ ਇਹਦੀ ਚਾੜੀ ਹੋਈ ਹੈ, ਇਹ ਕਮਾਨ ਚਾੜੀ ਬੈਠਾ ਹੈ।
ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ,
ਇਹ ਤ੍ਰਿਸ਼ਨਾ ਰੂਪੀ ਤੀਰ ਹਨਗੇ, ਸਾਰਿਆਂ ਦੇ ਹਿਰਦਿਆਂ ਨੂੰ ਬਿੰਨ ਰਹੇ ਹੈ, ਸਾਰਿਆਂ ਦੇ ਰਹੇ ਘੱਟ ਪੀਤਰ ਘੜਾਂ ਦੇ ਅੰਦਰ ਬਿੰਨ ਰਹੇ ਹਨ, ਦਿਲਾਂ ਨੂੰ ਸਾਰਿਆਂ ਨੂੰ ਵੇਦ ਰਹੀ ਹੈ ਤ੍ਰਿਸ਼ਨਾ ਰੂਪੀ ਤੀਰਾਂ ਨਾਲ, ਇਹ ਜਿਹੜਾ ਮਨ ਹੈ ਬਿੰਨ ਰਿਹਾ ਹੈ।
ਇਹ ਗੜ ਲਿਓ ਨਾ ਜਾਏ,
ਇਸ ਪ੍ਰਕਾਰ ਇਸਨੇ ਸਭ ਸੰਗਤ ਜੀ ਲੋਭ ਵਸਿਸ਼ਟ ਅੰਤਾ ਕਰਨ ਦੇ ਅੰਦਰ ਕ੍ਰਿਸ਼ਨਾ ਰੂਪੀ ਅੰਤਾ ਕਰਨ ਪੱਖੇ ਚ ਭਰੇ ਹੋਏ ਹਨ।
ਇਹੋ ਗੜ ਲਿਓ ਨਾ ਜਾਏ,
ਇਸ ਪ੍ਰਕਾਰ ਰਾਤੀ ਕਿਲਾ ਹੈ, ਇਹ ਲਿਆ ਨਹੀਂ ਜਾਂਦਾ ਕਿਸੇ ਪ੍ਰਕਾਰ, ਜਿੱਤਿਆ ਨਹੀਂ ਜਾਂਦਾ ਹੈ।
ਪ੍ਰੇਮ ਪਲੀਤਾ ਸੁਰਤ ਹਵਾਈ,
ਫਿਰ ਕਬੀਰ ਸਾਹਿਬ ਕਿਸ ਪ੍ਰਕਾਰ ਜਿੱਤਿਆ? ਤਾਂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਜਿੱਤਿਆ ਗਿਆ। ਕਬੀਰ ਸਾਹਿਬ ਜੀ ਕਹਿੰਦੇ ਸੁਣੋ,
ਪ੍ਰੇਮ ਪਲੀਤਾ ਸੁਰਤ ਹਵਾਈ,
ਕਹਿੰਦੇ ਭਾਈ ਪ੍ਰੇਮ ਦਾ ਪਲੀਤਾ ਬੱਤੀ ਲਾਈ ਦੀ ਹੈ, ਜਿਹਨੂੰ ਅੱਗ ਲਾ ਕੇ ਅੱਗੇ ਤੋਪ ਦੇ ਮੂੰਹ ਨੂੰ ਲਾਈ ਦੀ ਹੈ ਅੱਗ, ਉਹ ਕਹਿੰਦੇ ਜਿਹੜਾ ਪ੍ਰੇਮ ਹੈ ਨਾ ਪਰਮੇਸ਼ਰ ਦਾ, ਇਹ ਅਗਨੀ ਦਾ ਪਲੀਤਾ ਬੱਤੀ ਹੈ।
ਸੁਰਤ ਹਵਾਈ,
ਜਿਹੜੀ ਸੁਰਤ ਹੈ ਗਿਆਤ ਸ੍ਰੇਸ਼ਟ ਜਾਂ ਸੁਰਤ ਪ੍ਰੀਤੀ ਹੈ ਜਿਹੜੀ, ਇਹ ਹਵਾਈ ਇੱਥੇ ਤੋਪ ਦਾ ਅਰਥ ਕਰਨਾ, ਬੰਦੂਕ ਦਾ ਅਰਥ ਨਹੀਂ ਕਰਨਾ। ਸੋ ਇਹ ਜਿਹੜੀ ਸੁਰਤ ਹੈ ਸ੍ਰੇਸ਼ਟ ਰਤ ਪ੍ਰੀਤੀ ਵਾਲੀ ਬੁੱਧੀ ਵਿਸ਼ੇਸ਼ਟ ਜਿਹੜੀ ਪ੍ਰੀਤੀ ਦੇ ਸਹਿਤ ਬੁੱਧ ਹੈ, ਇਹ ਹਵਾਈ ਤੋਪ ਹੈ ਸੋਹਣੀ।
ਗੋਲਾ ਗਿਆਨ ਚਲਾਇਆ,
ਅਤੇ ਗਿਆਨ ਰੂਪੀ ਗੋਲਾ ਇਹਦੇ ਚ ਪਾ ਕੇ ਚਲਾਉਣਾ ਕੀਤਾ ਹੈ।
ਬ੍ਰਹਮ ਅਗਨ ਸਹਿਜੇ ਪਰ ਜਾਲੀ,
ਤੇ ਫਿਰ ਗੋਲੇ ਨੂੰ ਅੱਗ ਕਿਹੜੀ ਲਾਈ? ਬ੍ਰਹਮ ਅਭਿਆਸ ਜਿਹੜਾ ਕਰਨਾ ਹੈ, ਇਹ ਸਹਿਜੇ ਅੱਗ ਪਰ ਵਿਸ਼ੇਸ਼ ਕਰਕੇ ਜਾਲਣਾ ਕੀਤੀ ਹੈ, ਮਚਾਈ ਹੈ।
ਇੱਕ ਹੈ ਚੂਟ ਸਿਝਾਇਆ,
ਇੱਕ ਬ੍ਰਹਮ ਅਭਿਆਸ ਰੂਪੀ ਅਗਨੀ ਕਰਕੇ ਗਿਆਨ ਦਾ ਗੋਲਾ ਜਦੋਂ ਚਲਾਇਆ, ਇੱਕ ਚੋਟ ਦੇ ਨਾਲ ਹੀ ਮਨ ਰੂਪੀ ਰਾਜ ਨੂੰ ਜਿੱਤ ਲਿਆ।
ਸਤ ਸੰਤੋਖ ਲੈ ਲਰਨੇ ਲਾ,
ਫਿਰ ਮਹਾਰਾਜ ਕੋਈ ਸੂਰਮੇ ਵੀ ਨਾਲ ਸਨ ਤਾਂ ਕਹਿੰਦੇ ਹਨ,
ਸਤ ਸੰਤੋਖ ਲੈ ਲਰਨੇ ਲਾਗਾ,
ਸਤ ਤੇ ਸੰਤੋਖ ਦਇਆ ਧਰਮ ਵਿਚਾਰ, ਇਹ ਯੋਧੇ ਸਨ ਦੇਵੀ ਸੰਪਦਾ, ਇਹਨਾਂ ਨੂੰ ਨਾਲ ਲੈ ਕੇ ਵਿਵੇਕ ਯੋਧਾ ਲੜਨ ਲੱਗ ਗਿਆ।
ਦੋਰੇ ਦੋਏ ਦਰਵਾਜ਼ਾ,
ਦੋ ਦਰਵਾਜ਼ੇ ਸੀ ਨਾ, ਇੱਕ ਪਾਪ ਤੇ ਪੁੰਨ, ਅੰਗੇ ਨੀ ਸੀ ਲੰਘਣ ਦਿੰਦੇ। ਪਾਪ ਕਹਿੰਦਾ ਮੈਨੂੰ ਪਹਿਲਾਂ ਮੇਰੇ ਕਰਮ ਦਾ ਫਲ ਭੋਗ ਲਾ, ਫੇਰ ਜਾਣੀ ਅੱਗੇ। ਪੁੰਨ ਕਹਿੰਦਾ ਪਹਿਲਾਂ ਇਸ ਕੰਮ ਕਰਮ ਕੀਤਾ ਤੇ ਪੁੰਨ ਦਾ ਫਲ ਭੋਗ ਲਾ, ਫੇਰ ਅੰਦਰ ਮੁਖਲਿਕੀ ਕਰੀ। ਇਹ ਦੋਵੇਂ ਦਰਵਾਜ਼ੇ ਤੋੜ ਦਿੱਤੇ,
ਸਾਧ ਸੰਗ
ਦਵਾਜ ਰੂਪੀ ਦਰਵਾਜ਼ਾ ਤੋੜ ਦਿੱਤਾ।
ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ,
ਇਸ ਪ੍ਰਕਾਰ ਸਾਧ ਸੰਗਤ ਕਰਕੇ, ਸਾਧ ਸੰਗਤ ਯੋਧਿਆਂ ਦੀ ਨਹੀਂ, ਸੈਨਾ ਸਾਧ ਸਮੂਹ ਸੀ ਨਾ, ਸਾਰੇ ਸਾਧਨਾ ਕਰਨ ਵਾਲੇ ਸੰਤ ਜਿਹੜੇ ਹੈ, ਇਹ ਫੌਜ ਹੈ।
ਅਰ ਗੁਰ ਕੀ ਕਿਰਪਾ ਤੇ,
ਮਹਾਤਮਾ ਨੇ ਜਿਹੜੀ ਸੰਗਤ ਕਰਨੀ ਹੈ ਦੇਵੀ ਗੁਣਾਂ ਦੀ ਫੌਜ ਨਾਲ ਹੋ ਕੇ,
ਅਰ ਗੁਰ ਕੀ ਕਿਰਪਾ,
ਅਰ ਮੋੜ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਦੇ ਕਰਕੇ,
ਫਕਰਿਓ ਗੜ ਕੋ ਰਾਜਾ।
ਇਹ ਜਿਹੜਾ ਕਿਲੇ ਦਾ ਰਾਜਾ ਕੌਣ ਸੀ? ਮਾਨੋ ਸਰੀਰ ਰੂਪੀ ਕਿਲੇ ਚ, ਦਸਵੇਂ ਦਵਾਰ ਰੂਪੀ ਕਿਲੇ ਚ ਰਹਿਣ ਵਾਲਾ ਅਤੇ ਅੰਧਾਕਰਨ ਰੂਪੀ ਕਿਲੇ ਚ ਰਹਿਣ ਵਾਲਾ, ਇਸ ਨੂੰ ਪਕੜ ਲਿਆ, ਕੈਦੀ ਕਰ ਲਿਆ, ਆਪਣੇ ਵਸ ਕਰ ਲਿਆ।
ਭਗਵਤ ਪੀਰ ਸਖਤ ਸਿਮਰਨ ਕੀ,
ਫਿਰ ਮਹਾਰਾਜ ਤੁਸੀਂ ਸ਼ਕਤੀ ਕਿਹੜੀ ਲਈ ਸੀ? ਤਾਂ ਕਹਿੰਦੇ ਹਨ
ਭਗਵਤ ਪੀਰ ਸਖਤ ਸਿਮਰਨ ਕੀ,
ਪੀਰ ਨਾ ਗਰੀਬ ਦਾ ਕੈਰ ਦਾ ਹੈ, ਮੈਂ ਗਰੀਬ ਸੀ ਕੈਰ ਸੀ, ਪਰ ਪਰਮੇਸ਼ੁਰ ਦੀ ਜਿਹੜੀ ਸੰਗਤ ਦੀ ਭੀੜ ਸਾਨੂੰ ਪ੍ਰਾਪਤ ਹੋਈ ਹੈ, ਸਾਧ ਸੰਗਤ ਕੀ ਭੀੜ ਜੋ ਪਾਈ ਤਾਂ ਨਾਨਕ ਹਰ ਸੰਗ ਮਿਲੀਆ। ਪਰਮੇਸ਼ੁਰ ਦੀ ਭਗਤੀ ਰੂਪ ਭੀੜ ਤਾਕਤ ਦੇ ਨਾਲ ਸ਼ਕਤ ਨਾਮ ਵਰਸ਼ੀ ਹੈ, ਪਰਮੇਸ਼ੁਰ ਦੀ ਭਗਤੀ ਰੂਪ ਵਰਸ਼ੀ ਦੀ ਦੇ ਨਾਲ ਅਤੇ ਸ਼ੁਭ ਗੁਣਾਂ ਰੂਪੀ ਯੋਧਿਆਂ ਦੀ ਭੀੜ ਵਿੱਚ ਮਿਲ ਕੇ, ਸੰਤਾਂ ਦੀ ਸੰਗਤ ਨੂੰ ਭੀੜ ਵਿੱਚ ਮਿਲ ਕੇ, ਇਕੱਠ ਵਿੱਚ ਮਿਲ ਕੇ,
ਕੱਟੀ ਕਾਲ ਭੈ ਫਾਸੀ,
ਇਹ ਜਿਹੜੀ ਕਾਲ ਦੇ ਭੈ ਦੀ ਫਾਹੀ ਸੀ, ਇਹ ਪਰਮੇਸ਼ੁਰ ਦੀ ਭਗਤੀ ਨੂੰ ਵਰਸ਼ੀ ਨਾਲ ਕੱਟ ਦਿੱਤੀ ਹੈ, ਮੇਲ ਦਿੱਤੀ ਹੈ।
ਦਾਸ ਕਮੀਰ ਚੜ੍ਹੇ ਗੜ ਉੱਪਰ,
ਭਾਵੇਂ ਸੀ ਮੈਂ ਗਰੀਬ ਹੀ ਕਹਿ ਰਹੀ ਸੀ, ਪਰ ਅੱਜ ਕਬੀਰ ਸਾਹਿਬ ਜੀ ਕਹਿੰਦੇ ਹੈ ਮੈਂ ਦਾਸ ਦਸਵੇਂ ਦੁਆਰ ਰੂਪੀ ਕਿਲੇ ਤੇ, ਅਗਿਆਨ ਰੂਪੀ ਕਿਲੇ ਤੇ, ਸਰੂਪ ਰੂਪੀ ਕਿਲੇ ਚ, ਹੁਣ ਤੁਲੀਆ ਪਦ ਰੂਪੀ ਕਿਲੇ ਚੜ੍ਹ ਗਿਆ ਹਾਂ ਦਾਸ।
ਰਾਜ ਲਿਓ ਅਵਨਾਸੀ,
ਅਵਨਾਸੀ ਨਾਸ ਤੋਂ ਰਹਿਤ ਮੈਂ ਰਾਜ ਪਰਮੇਸ਼ਵਰ ਦੀ ਪ੍ਰਾਪਤੀ ਪਾ ਲਈ। ਇਹ ਜਦੋਂ ਕਬੀਰ ਸਾਹਿਬ ਜੀ ਗਾ ਰਹੇ ਸੀ, ਉਸ ਵਕਤ ਸਿਕੰਦਰ ਜਿਹੜਾ ਲੋਧੀ ਸੀ, ਇਹ ਕਾਂਸੀ ਵਿੱਚ ਆਇਆ ਸੀ। ਕਾਂਸੀ ਵਿੱਚ ਆਇਆ ਵੇਖ ਕੇ ਬ੍ਰਾਹਮਣਾਂ ਨੇ ਈਰਖਾ ਕਰਕੇ ਕਿਹਾ ਕਿ ਬਾਦਸ਼ਾਹ, ਇਹ 9 ਕਰੋੜ ਕਬੀਰ ਜੀ ਦਾ ਸੇਵਕ ਬਣ ਗਿਆ ਤੇ ਸਾਰਿਆਂ ਨੂੰ ਸਿਮਰਨ ਵਿੱਚ ਲਾ ਦਿੱਤਾ ਹੈ, ਇਹ ਕਦੇ ਤੇਰੇ ਰਾਜ ਦਾ ਮਾਲਕ ਬਣ ਜੂਗਾ? ਅੱਜ ਪੜ੍ਹੀ ਜਾਂਦਾ ਮੈਂ ਰਾਜ ਦੀ ਉਹ ਵਿਨਾਸ਼ੀ। ਸੁਣ ਕੇ ਉਸੇ ਵੇਲੇ ਪਾਤਸ਼ਾਹ ਸਿਕੰਦਰ ਜਿਹੜਾ ਸੀ, ਇਹ ਕੰਨਾਂ ਦੇ ਕੱਚੇ ਹੁੰਦੇ ਆ ਨਾ, ਵੱਡੇ ਕੰਨਾਂ ਵਾਲੇ ਨੂੰ ਲੋਕ ਕਹਿੰਦੇ ਆ, ਇਹਨੇ ਕਿਹਾ ਕਬੀਰ ਕਿਤੇ ਮੇਰਾ ਰਾਜ ਹੀ ਨਾ ਲੈ ਲਵੇ। ਉਸ ਵਕਤ ਕਬੀਰ ਸਾਹਿਬ ਜੀ ਨੂੰ ਸਾਧ ਸੰਗਤ ਜੀ ਗੰਗਾ ਦੇ ਵਿੱਚ ਜੀਰੀ ਬੰਨ ਕੇ ਸੁੱਟ ਦਿੱਤਾ ਤੇ ਕਬੀਰ ਸਾਹਿਬ ਜੀ ਜਦੋਂ ਗੰਗਾ ਡੋਬ ਨਾ ਸਕੀ ਤੇ ਉਸ ਵੇਲੇ ਕਬੀਰ ਜਦੋਂ ਬਾਹਰ ਆਏ ਤੇ ਪੁੱਛਿਆ ਸੇਵਕਾਂ ਨੇ, ਪਾਤਸ਼ਾਹ ਨੂੰ ਨਮਸਕਾਰ ਕੀਤੀ, ਮਹਾਰਾ ਮੇਰੀ ਭੁੱਲ ਹੈ, ਮੈਨੂੰ ਮਾਫ਼ ਕਰੋ। ਇੱਕ ਵਾਰੀ ਅੱਗ ਚ ਬਿਠਾਇਆ ਸੀ, ਇੱਕ ਵਾਰੀ ਕਬੀਰ ਸਾਹਿਬ ਨੂੰ ਹਾਥੀ ਅੱਗੇ ਸਿੱਟਿਆ ਸੀ, ਫਿਰ ਵੀ ਕਬੀਰ ਸਾਹਿਬ ਦਾ ਕੁਝ ਨੀ ਵਿਗਾੜ ਸਕਿਆ। ਉਹ ਜਦੋਂ ਗੰਗਾ ਚ ਸਿੱਟੇ ਸਨ, ਗੰਗਾ ਤੋਂ ਬਾਹਰ ਨਿਕਲੇ ਹਨ, ਗੰਗਾ ਡੋਬ ਨੀ ਸਕੀ, ਉਸ ਵੇਲੇ ਸੇਵਕਾਂ ਨੂੰ ਪੁੱਛਿਆ ਕਿ ਕਬੀਰ ਸਾਹਿਬ ਤੁਹਾਡੀ ਕੀ ਹਾਲਤ ਰਹੀ, ਗੰਗਾ ਤਾਂ ਬੜੀ ਡੂੰਘੀ ਸੀ। ਤਾਂ ਕਹਿੰਦੇ ਹਨ ਕਬੀਰ ਸਾਹਿਬ ਜੀ ਨੇ, ਇਹ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਨੂੰ ਦੱਸਦੇ ਹਨ, ਕਬੀਰ ਸਾਹਿਬ ਜੀ ਆਪਣੇ ਸੇਵਕਾਂ ਨੂੰ ਦੱਸਦੇ ਹਨ।
ਗੰਗ ਗੁਸਾਇਨ ਗਹਿਰ ਗੰਭੀਰ,
ਇਹ ਭਾਈ ਜਿਹੜੀ ਗੰਗਾ ਹੈ ਇਹ ਵੀ ਗੁਸਾਈ ਵਾਲੀ, ਇਹਨੇ ਦਾ ਵੀ ਮਾਲਕ ਕੋਈ ਹੈ ਨਾ, ਇਹ ਵਿਸ਼ਨੂੰ ਭਗਵਾਨ ਦੇ ਚਰਨਾਂ ਦਾ ਜਲ, ਜਿਸ ਵੇਲੇ ਬਾਵਨ ਰੂਪ ਧਾਰ ਕੇ ਦੋ ਕਰਮਾਂ ਕੀਤੀਆਂ ਤਿੰਨਾਂ ਲੋਕਾਂ ਦੀਆਂ, ਉਸ ਵੇਲੇ ਬ੍ਰਹਮ ਲੋਕ ਚ ਗਿਆ ਦਾ ਚਰਨ ਤੇ ਧੋਤੇ ਸੀ, ਉਹ ਗੰਗਾ ਮੰਨੀ ਹੈ ਤੇ ਭਗੀਰਥ ਸੱਗੜ ਦੇ ਪੁੱਤਰਾਂ ਨੇ ਜਦੋਂ 60,000 ਨੇ ਲੋਕਾਂ ਨੂੰ ਬੇੜੀਆਂ ਚ ਚੜਾ ਚਲਾ ਕੇ ਡੋਬਣਾ ਨਿਆਣਿਆਂ ਨੂੰ ਸ਼ੁਰੂ ਕਰ ਦਿੱਤਾ ਸੀ, ਉਹ ਸਾਰੇ ਫਿਰ ਸੱਗੜ ਨੇ ਜੱਗ ਕਰਨਾ ਚਾਹਿਆ ਸੀ, ਸੱਗੜ ਦੇ ਜੱਗ ਕਰਨ ਤੋਂ ਘੋੜਾ ਛੱਡਿਆ ਸੀ, ਘੋੜਾ ਇੰਦਰ ਨੇ
ਸੋਚਿਆ
ਘੋੜਾ ਜਿਹੜਾ ਸੀ ਉਹ ਚੁਰਾ ਕੇ ਇਸ ਨੇ ਕਬਲ ਮੁਨੀ ਦੇ ਜਿਹੜਾ ਗੁਫਾ ਜਿੱਥੇ ਮਾਘੀ ਨੂੰ ਮੇਲਾ ਲੱਗਦਾ, ਲੋਕ ਉੱਥੇ ਵੇਖਣ ਵਾਸਤੇ ਜਾਂਦੇ ਹੈ। ਉਹ ਉਸ ਵੇਲੇ ਉਹ ਗੁਫਾ ਜੀ ਪ੍ਰਗਟ ਹੁੰਦੀ ਹੈ ਵਿੱਚੋਂ ਥਾਂ, ਉੱਥੇ ਬਣਿਆ ਬਣਿਆ ਤੇ ਸੱਗੜ ਦੇ ਪੁੱਤ ਜਿਹੜੇ ਸੀ ਉਹ ਸਾਰੇ ਕਹਿੰਦੇ ਆ ਪਾਲਣ ਵਾਸਤੇ ਆਏ। ਇਹ ਜਿਹੜਾ ਗੰਗਾ ਸਾਗਰ ਬਣਿਆ ਹੋਇਆ ਇਹ ਮਿੱਟੀ ਪੜਦੇ ਪੜਦੇ ਕਹਿੰਦੇ ਫੱਕੀ ਗਏ ਹੋ। ਇਸੇ ਪ੍ਰਕਾਰ ਜਦੋਂ ਇੱਥੇ ਆਏ ਕਮਲ ਮੁਨੀ ਦੇ ਪਿਛਲੇ ਪਾਸੇ ਘੋੜਾ ਬੰਨਾ ਵੇਖਿਆ, ਕਈਆਂ ਤਾਂ ਲੱਤਾਂ ਮਾਰਨੀਆਂ ਕਈਆਂ ਲੀਟਾਂ ਮਾਰਨੀਆਂ ਸ਼ੁਰੂ ਕੀਤੀਆਂ। ਉਸ ਵੇਲੇ ਕਮਲ ਮੁਨੀ ਦੀ ਸਮਾਧੀ ਖੁੱਲੀ, ਸਮਾਧ ਖੁੱਲਣ ਤੋਂ ਸਾਰੇ ਖਾਕ ਹੋ ਗਏ ਸੀ, ਸਵਾਹ ਹੋ ਗਏ ਸੀ। ਇਸ ਪ੍ਰਕਾਰ ਫਿਰ ਸੱਗਰ ਨੇ ਉਹਨਾਂ ਦੀ ਕਲਿਆਣ ਕਰਨ ਵਾਸਤੇ ਆਪਣੇ ਪੁੱਤਰ ਨੂੰ, ਇੱਕ ਰਾਣੀ ਦਾ ਪੁੱਤਰ ਸੀ, ਉਹਨੂੰ ਰਾਜ ਦੇ ਕੇ ਆਪ ਤਪ ਕਰਨ ਗਿਆ ਕਿ ਇਹਨਾਂ ਦੀ ਕਲਿਆਣ ਵਾਸਤੇ ਗੰਗਾ ਲਿਆਂਦੀ ਜਾਵੇ। ਸੱਤਵੇਂ ਥਾਂ ਭਗੀਰਥ ਜੀ ਹੋਏ ਸੱਗੜ ਦੇ। ਉਹ ਭਗੀਰਥ ਜੀ ਦੀ ਜਿਹੜੀ ਬੰਦਗੀ ਸੀ ਪ੍ਰਵਾਨ ਹੋਈ, ਬ੍ਰਹਮਾ ਜੀ ਨੇ ਇਹ ਜਿਹੜਾ ਜਲ ਸੀ ਗੰਗਾ ਦਾ ਦੇਣਾ ਕੀਤਾ ਤੇ ਫਿਰ ਸ਼ਿਵਜੀ ਦੀ ਉਪਾਸ਼ਨਾ ਕਰਕੇ ਗੰਗਾ ਨੂੰ ਕਹਿੰਦੇ ਨੇ ਪਤਾਲ ਨੂੰ ਨਾ ਚਲੀ ਜਾਵੇ ਤੇ ਬ੍ਰਹਮ ਲੋਕ ਤੋਂ ਅੱਗੇ ਬਕੁੰਠ ਨੂੰ ਗਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਨੇ ਸ਼ਿਵਜੀ ਦੀ ਉਪਾਸ਼ਨਾ ਕਰਕੇ 6 ਮਹੀਨੇ ਸ਼ਿਵਜੀ ਖੁਸ਼ ਹੋਇਆ। ਕਹਿੰਦੇ ਚੰਗਾ ਗੰਗਾ ਦੀ ਧਾਰ ਵਗਾਓ, ਆਪਦੀਆਂ ਜੱਟਾਂ ਜੀ ਕਹਿੰਦੇ ਭੁਲਾ ਛੱਡੀ। ਜਿਸ ਵੇਲੇ ਭੁਲਾ ਛੱਡੀ ਫਿਰ ਭਗੀਰਥ ਨੇ ਇਹ ਧਾਰ ਰੂਪ ਬਣਾ ਕੇ ਇਹ ਮਾਘ ਲੋਕ ਜੀ ਲਿਆਤੀ ਸੀ। ਇਸ ਪ੍ਰਕਾਰ ਉਹ ਆਪਣੇ ਪਿੰਦਰਾਂ ਦਾ ਉਧਾਰ ਕਰਨ ਵਾਸਤੇ ਇਹ ਗੰਗਾ ਦੀ ਵਾਪਸ ਆਉਣ ਦਾ ਜ਼ਿਕਰ ਆਇਆ ਹੈ। ਸੋ ਇਸ ਪ੍ਰਕਾਰ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਹਨ,
ਗੰਗ ਗੁਸਾਇਨ ਗਹਿਰ ਗੰਭੀਰ।
ਇਹ ਕਹਿੰਦੇ ਭਾਈ ਗੰਗਾ ਗੁਸਾਈ ਵਾਲੀ ਹੈ ਨਾ, ਇਹਦਾ ਕੋਈ ਮਾਲਕ ਹੈ ਨਾ, ਪਰਮੇਸ਼ਵਰ ਹੈ। ਅਤੇ ਗਹਿਰ ਡੂੰਘੀ ਇਹਦਾ ਕੀ ਹੋ ਗਿਆ, ਗਹਿਰ ਗਾੜੀ ਤੇ ਡੂੰਘੀ ਹੈ ਤਾਂ ਵੀ ਕੀ ਹੋ ਗਿਆ।
ਜਗੀਰ ਬਾਂਧ ਕਰ ਖਰੇ ਕਬੀਰ
ਕਬੀਰ ਸਾਹਿਬ ਥੋੜਾ ਜਿਹਾ ਬੂਹਾ ਲਾ ਦੇ ਥੋੜਾ ਚਾਰ।
ਜਗੀਰ ਬਾਂਧ ਕਰ ਖਰੇ ਕਬੀਰ।
ਕਬੀਰ ਸਾਹਿਬ ਜੀ ਕਹਿੰਦੇ ਹਨ ਸਾਨੂੰ ਜਗੀਰ ਬੰਨ੍ਹ ਕੇ ਖੜੇ ਨੂੰ ਮਾਝੇ ਨੂੰ ਬੋਲੀਏ ਲੈ ਗਏ। ਕਬੀਰ ਸਾਹਿਬ ਜੀ ਕਹਿੰਦੇ ਹੈ ਗੰਗਾ ਦੇ ਵਿੱਚ ਲੈ ਗਏ।
ਮਨ ਨਾ ਡਿਗੈ ਤਨ ਕਾਹੇ ਕੌਸਰਾ।
ਸਾਡਾ ਮਨ ਕਹਿੰਦੇ ਉਸ ਵੇਲੇ ਡਿੱਗਦਾ ਵੀ ਸੀ ਭਗਤੀ ਵੱਲੋਂ, ਤੇ ਅਸੀਂ ਕਿਹਾ ਵੀ ਸਾਡੇ ਸਰੀਰ ਨੂੰ ਡਰਾ ਕੇ ਕੀ ਕਰੋਗੇ, ਮੇਰਾ ਮਨ ਤਾਂ ਪਰਮੇਸ਼ਰ ਜੁੜਿਆ ਹੋਇਆ, ਇਹ ਡਿੱਗਦਾ ਨੀ, ਸਰੀਰ ਨੂੰ ਡਰਾ ਕੇ ਦੇਖ ਕੇ ਕੀ ਕਰੋਗੇ, ਮੇਰਾ ਮਨ ਜਦੋਂ ਇਕਾਗਰ ਹੈ।
ਚਰਨ ਕਮਲ ਚਿਤ ਰਹੇ ਸਮਾਏ।
ਮਹਾਰਾਜ ਕਬੀਰ ਜੀ ਤੁਹਾਡਾ ਮਨ ਕਿੱਥੇ ਰੋਲ ਸੀ? ਕਹਿੰਦੇ ਮਹਾਰਾਜ ਦੇ ਚਰਨਾਂ ਕਮਲਾਂ ਚ ਚਿਤ ਸਾਡਾ ਲੀਨ ਹੋ ਰਿਹਾ ਸੀ।
ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ।
ਫਿਰ ਉਸ ਵੇਲੇ ਕਬੀਰ ਸਾਹਿਬ ਜੀ ਦਾ ਸਰੀਰ ਸੀ ਕਿ ਸਾਧ ਸੰਗਤ ਜੀ ਦੁਨੀਆਂ ਦੇ ਅੰਦਰ ਸ਼ੈਣੀ ਦੀ ਨਿਆਈ ਜੰਜੀਰਾਂ ਨੂੰ ਕੱਟਣ ਵਾਲਾ ਸੀ। ਜਦੋਂ ਗੰਗਾ ਦੀ ਲਹਿਰ ਵਿੱਚ ਜੰਜੀਰਾਂ ਨੂੰ ਬੰਨ ਕੇ ਕਬੀਰ ਸਾਹਿਬ ਨੂੰ ਸਿੱਟਿਆ ਪਾਣੀ ਦੇ ਛੋਹਣ ਨਾਲ, ਕਬੀਰ ਜੀ ਕਹਿੰਦੇ ਹੈ ਗੰਗਾ ਦੀਆਂ ਲਹਿਰਾਂ ਨਾਲ ਜਿਹੜਾ ਜੰਜੀਰ ਕੱਟਿਆ ਗਿਆ, ਉਸੇ ਵੇਲੇ ਟੁੱਟ ਗਿਆ ਸਾਰਾ ਜੰਜੀਰ ਜਿਹੜਾ ਸੰਗਲਾਂ ਨਾਲ ਬੰਨਿਆ ਸੀ ਮੈਨੂੰ।
ਮ੍ਰਿਗਸ਼ਾਲਾ ਪਰ ਬੈਠੇ ਕਬੀਰ।
ਕਬੀਰ ਜੀ ਕਹਿੰਦੇ ਪਾਣੀ ਤੇ ਮੈਂ ਐਂ ਬੈਠ ਗਿਆ ਜੇ ਮ੍ਰਿਗਸ਼ਾਲਾ ਦੇ ਉੱਤੇ ਆਪਣੇ ਰਿਸ਼ੀ ਮੁਨੀ ਬੈਠੇ ਹੁੰਦੇ ਹੈ, ਪਾਣੀ ਮਿਰਗਸ਼ਾਲਾ ਵਾਂਗੂ ਸਾਨੂੰ ਬਣ ਗਿਆ, ਜਾਂ ਉਹ ਸੰਗਲ ਹੀ ਮਿਰਗਸ਼ਾਲਾ ਵਾਂਗੂ ਬਣ ਗਿਆ। ਮਿਰਗਸ਼ਾਲਾ ਤਰੀ ਆਉਂਦੀ ਸੀ ਉਹਦੇ ਤੇ ਅਸੀਂ ਜਿਵੇਂ ਮੁਨੀ ਬੈਠੇ ਹੁੰਦੇ ਐਂ ਕਬੀਰ ਜੀ ਕਹਿੰਦੇ ਬੈਠ ਗਏ। ਕਾਠ ਤਰੀ ਹੋਈ ਮਿਰਗਸ਼ਾਲਾ ਵਾਂਗੂ ਬਣੀ ਆ ਰਹੀ ਸੀ, ਉਹਦੇ ਤੇ ਅਸੀਂ ਬੈਠ ਕੇ ਸਾਨੂੰ ਡੁੱਬਣ ਦਿੱਤਾ ਮਹਾਰਾਜ ਨੇ।
ਕੰਬੀਰ ਕੋ ਸੰਗ ਨਾ ਸਾਥ।
ਕਬੀਰ ਸਾਹਿਬ ਜੀ ਕਹਿੰਦੇ ਹੈ ਪ੍ਰੇਮੀਓ ਜਿੱਥੇ ਕੋਈ ਸੰਗੀ ਨੀ ਇਸ ਲੋਕ ਵਿੱਚ ਤੇ ਸਾਧ ਪਰਲੋਕ ਚ ਵੀ ਕੋਈ ਨੀ ਹੈ।
ਜਲ ਥਲ ਰਾਖਣ ਹੈ ਰਘਨਾਥ।
ਤੇ ਥਲਾਂ ਵਿੱਚ ਵੀ ਕੋਈ ਆਦਮੀ ਨਾ ਸੰਗੀ ਹੋਵੇ, ਲੋਕ ਮਾਰ ਦਿੰਦੇ ਹੈ, ਤੇ ਪਾਣੀ ਚ ਵੀ ਡੁੱਬ ਕੇ ਮਰ ਜਾਂਦਾ ਹੈ। ਇਉਂ ਭਾਈ ਜਿੱਥੇ ਕੋਈ ਵੀ ਸੰਗੀ ਸਾਥੀ ਨਹੀਂ, ਮਾਤਾ ਦੇ ਗਰਭ ਵਿੱਚ ਵੀ ਪਰਲੋਕ ਚ ਵੀ ਪਰਮੇਸ਼ਵਰੀ ਹੈ।
ਜਲ ਥਲ ਰਾਖਣ ਹੈ ਰਘਨਾਥ।
ਤੇ ਜਲਾਂ ਵਾਲੇ ਥਾਂ ਵਿੱਚ ਵੀ, ਥਲਾਂ ਵਾਲੇ ਥਾਵਾਂ ਚ ਵੀ ਰਘਨਾਥ ਰਾਮ ਜੋ ਪਰਮੇਸ਼ਵਰ ਹੈ ਉਹੀ ਰੱਖਿਆ ਕਰਨ ਵਾਲਾ ਹੈ। ਰਘਨਾਮ ਸਾਹਿਬ ਸਿੰਘ ਜੀ ਰਘੂ ਰਾਜੇ ਦਾ ਹੈ, ਉਸ ਦੇ ਕੁਲ ਦੇ ਨਾਮ ਸਵਾਮੀ ਰਾਮ ਜੀ ਹਨ, ਉਹ ਰੱਖਿਆ ਕਰਨ ਵਾਲੇ ਹਨ। ਰਘਨਾਮ ਹੈ ਇੰਦਰੀਆਂ ਦਾ, ਇੰਦਰੀਆਂ ਨੂੰ ਨੱਥ ਕੇ ਚਲਾਉਣ ਵਾਲਾ ਜਿਹੜਾ ਚੇਤਨ ਹੈ ਉਹੀ ਭਾਈ ਰੱਖਣ ਵਾਲਾ ਹੈ। ਜਿੱਥੇ ਕਿੱਥੇ ਗਿਆਨੀ ਵਿਵੇਕਾ ਸਿੰਘ ਜੀ ਤਰਨ ਤਾਰਨ ਨਾਲ ਕਹਿੰਦੇ ਸੀ ਰਕਸ਼ਾ ਰੱਖਦਾ ਜਿਹੜਾ ਨਾਥ ਦਾ ਸਵਾਮੀ ਉਹ ਜਲੰਧਰਾਂ ਚ ਰੱਖਿਆ ਕਰਨ ਵਾਲਾ ਹੈ, ਉਸ ਤੋਂ ਬਿਨਾ ਹੋਰ ਕੌਣ ਰਾਖਾ ਹੈ।
ਕਹਿ ਕੰਬੀਰ ਕੋ ਸੰਗ ਨਾ ਸਾਥ, ਜਲ ਪਰ ਰਾਖਣ ਹੈ ਅਗਨਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।